ਮੁਕਤ ਮੋਹੇ ਐਸੇ ਗੁਰ ਕੋ ਬਲ ਬਲ ਜਾਈਏ ਤਾਰੇ ਜੀ ਐਸੇ ਗੁਰ ਕੋ ਆਪ ਮੁਕਤ ਮੋਹਿ ਤਾਰੇ ਜੀ ਐਸੇ ਗੁਰ ਕੋ ਬਲ ਬਲ ਜਾਈਏ ਹਾਰੀ ਗੁਰ ਆਪਣੇ ਦਿਵਾਲੀ ਸਤਵਾਰ ਜਿਨ ਮਾਨਸ ਦੇਵਤ ਕੀ ਕਰ ਲਾਗੀ ਵਾਰ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸੱਜੀ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਦੁਨਿਆਵੀ ਘਰਾਂ ਨੂੰ ਪਿੱਛੇ ਛੱਡ ਕੇ ਉਦਮ ਪ੍ਰਸ਼ਾਰਥ ਕਰਕੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਲੈ ਕੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਬਾਣੀ ਕੇ ਬੋਹੇ ਚ ਦੋ ਜਹਾਨ ਵਾਲੀ ਗੁਰੂਆਂ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਪਾਪ ਨਾਸ਼ਕ ਅਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਬਣਾ ਰਹੇ ਹੋ। ਬਾਕੀ ਹੋਰ ਜਿਹੜਾ ਆਪਣੇ ਕੋਲ ਸਮਾਂ ਬਾਕੀ ਬਚਦਾ ਹੈ ਆਪਾਂ ਸਾਰੀ ਸੰਗਤ ਨੇ ਰਲ ਕੇ ਕਥਾ ਕੀਰਤਨ ਕਰਕੇ ਅਤੇ ਸੁਣ ਕੇ ਬਚਦੇ ਸਮੇਂ ਨੂੰ ਸਫਲਿਆ ਕਰਨਾ ਹੈ। ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਭਾਵੇਂ ਸੰਗਤ ਬੈਠੀ ਹੈ ਭਾਵੇਂ ਨਮਸਕਾਰ ਕਰਨ ਆ ਰਹੀ ਹੈ। ਆਪਣੀ ਰਸਨਾ ਪਵਿੱਤਰ ਕਰੋ, ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਨਿਊ ਮੇਰ ਸਿੰਘ ਕਲੋਨੀ ਪਟਿਆਲਾ ਸ਼ਹਿਰ ਦੀ ਸੰਗਤ ਨੂੰ ਅਥਵਾ ਲੱਕਾ ਨਿਵਾਸੀ ਸੰਗਤਾਂ ਨੂੰ ਪੰਜ ਦੀਵਾਨਾਂ ਦਾ ਸਮਾਂ ਮਿਲਿਆ ਸੀ। ਬਾਬਾ ਜੈਮਲ ਸਿੰਘ ਜੀ ਭਿੰਡਰ ਰਾਤ ਦੱਸਿਆ ਸੀ ਉਹਨਾਂ ਨੇ ਸੰਗਤਾਂ ਨੂੰ ਕਿ 1992 ਵਿੱਚ ਪਹਿਲੀ ਵਾਰੀ ਦੀਵਾਨ ਮਿਲੇ ਸੀ ਇੱਥੇ। ਕਹਿਣ ਤੋਂ ਭਾਵ ਕੇ 15 ਸਾਲ ਹੋ ਗਏ ਲਗਾਤਾਰ ਇਹ ਦੀਵਾਨ ਚੱਲੇ ਆਉਂਦੇ ਨੇ। ਇਹਨਾਂ ਤਰੀਕਾਂ ਦੀ ਤਕਰੀਬਨ ਹੁੰਦੇ ਨੇ, 1-2 ਦਿਨ ਅੱਗੇ ਪਿੱਛੇ ਹੋ ਜਾਂਦੇ ਨੇ। ਇਹ ਉਹਨਾਂ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਦਵਾਨ ਬਖਸ਼ੇ ਹੋਏ। ਅੱਜ ਸਤਿਗੁਰਾਂ ਦੀ ਕਿਰਪਾ ਸਦਕਾ ਪੰਜਵਾਂ ਦੀਵਾਨ ਪ੍ਰਾਰੰਭ ਹੈ, ਭਾਵ ਕਿ ਅੱਜ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਕੱਲ ਨੂੰ ਕਰਨਾਲ ਸ਼ਹਿਰ ਵਿੱਚ ਦੀਵਾਨ ਸ਼ੁਰੂ ਹੋ ਜਾਣਗੇ। ਕਿਸੇ ਮਹਿਕਮੇ ਚ ਐਤਵਾਰ ਦੀ ਛੁੱਟੀ ਹੁੰਦੀ ਹੈ, ਕਿਸੇ ਚ ਗਰਮੀਆਂ ਦੀ, ਕਿਸੇ ਚ ਸਰਦੀਆਂ, ਕਿਸੇ ਮਹਿਕਮੇ ਛੋਟੀ ਦਿਨਾਂ ਦੀਆਂ ਛੁੱਟੀਆਂ ਹੁੰਦੀਆਂ ਨੇ, ਕਿਸੇ ਨੂੰ ਵੱਡਿਆਂ ਦਿਨਾਂ ਦੀਆਂ, ਪਰ ਸਾਡੇ ਵਾਲੇ ਮਹਿਕਮੇ ਚ ਕੋਈ ਛੁੱਟੀ ਨਹੀਂ ਹੈ। ਇੱਕ ਦਿਨ ਚ ਦੋ ਦੀਵਾਨ ਤਾਂ ਹੁੰਦੇ ਨੇ। ਅੱਜ ਦਿਨ ਦਾ ਦੀਵਾਨ ਹੱਲਾ ਨਗਰ ਹੈ, ਇੱਧਰ ਮਲੋਹ ਦੇ ਨੇੜੇ। ਰੋਜ਼ ਹੀ ਤਕਰੀਬਨ ਦਿਨ ਦਾ ਵੀ ਹੁੰਦਾ, ਰਾਤ ਦਾ ਵੀ ਹੁੰਦਾ। ਇਹ ਮਹਾਂਪੁਰਸ਼ਾਂ ਨੇ ਜਿਹੜਾ ਮਿਸ਼ਨ ਚਲਾਇਆ, ਗੁਰੂ ਨਾਨਕ ਦੇ ਘਰ ਦੇ ਮਿਸ਼ਨ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਅੰਮ੍ਰਿਤ ਛਕਾਉਣਾ, ਇੱਥੇ ਵੀ ਪੰਜ ਦੀਵਾਨਾਂ ਦਾ ਸਮਾਂ ਰੱਖਿਆ ਸੀ। ਸਤਿਸੰਗ ਜੀ, ਤੁਸੀਂ ਆਪ ਹੀ ਸਾਰੀ ਗੱਲ ਜੱਜਮੈਂਟ ਕਰ ਰਹੇ ਹੋਵੋਗੇ, ਕਿਉਂਕਿ ਬਾਹਰਲੇ ਨਗਰਾਂ ਤੋਂ ਵੀ ਸੰਗਤ ਆਈ ਹੋਈ ਹੈ, ਸ਼ਹਿਰ ਨਿਵਾਸੀ ਵੀ ਸੰਗਤ, ਦੀਵਾਨ ਸ਼ਹਿਰ ਵਿੱਚ ਵੀ ਸਜਦੇ ਰਹਿੰਦੇ ਨੇ, ਪਿੰਡਾਂ ਵਿੱਚ ਵੀ। ਪਰ ਇਹ ਸੰਗਤ ਦਾ ਪ੍ਰੇਮ, ਸੰਗਤ ਦੀ ਸ਼ਰਧਾ, ਸਤਿਗੁਰਾਂ ਦਾ ਸਤਿਕਾਰ, ਪੰਡਾਲ ਦੀ ਤਿਆਰੀ, ਇਹ ਆਪਣੀ ਮਿਸਾਲ ਆਪ ਹੈ, ਵਡਿਆਈ ਨਹੀਂ ਹੈ, ਸੱਚਾਈ ਹੈ। ਫਿਰ ਸਾਰੇ ਮੁਲਾਜ਼ਮ ਨੇ, ਡਿਊਟੀਆਂ ਵਾਲੇ ਨੇ, ਨੌਕਰੀ ਕਰਨ ਵਾਲੇ ਨੇ, ਦੇਖੋ ਮਾਈਆਂ ਸਵੇਰ ਤੋਂ ਪ੍ਰਸ਼ਾਦੇ ਪਕਾਉਣ ਲੱਗਦੀਆਂ ਨੇ, ਤਾਂ ਇੰਨੀ ਸੰਗਤ ਵਾਸਤੇ ਲੰਗਰ ਤਿਆਰ ਹੁੰਦਾ ਹੈ। ਫਿਰ ਜਿੱਥੇ ਕਿਸੇ ਗੁਰਮੁਖ ਪਿਆਰੇ ਦੀ ਡਿਊਟੀ ਲੱਗੀ ਹੈ, ਭਾਵੇਂ ਉਹ ਗੈਸਟਡ ਅਫਸਰ ਹੈ, ਭਾਵੇਂ ਕੋਈ ਮੁਲਾਜ਼ਮ ਹੈ, ਉੱਥੇ ਖੜਾ ਪਹਿਰਾ ਦੇ ਰਿਹਾ, ਡਿਊਟੀ ਦੇ ਰਿਹਾ। ਇਹ ਗੁਰੂ ਦਾ ਪ੍ਰੇਮ ਹੈ ਮਨ ਦੇ ਵਿੱਚ, ਬਹੁਤ ਸ਼ਰਧਾ ਦਾ ਸਬੂਤ ਦਿੱਤਾ ਹੈ। ਸਿਹਰਾ ਜਾਂਦਾ ਬਾਬਾ ਜੈਮਲ ਸਿੰਘ ਜੀ ਭਿੰਡਰ ਨੂੰ, ਜਿਹੜੇ ਪ੍ਰੇਰਕ ਨੇ, ਅੱਗੇ ਪ੍ਰੇਰਨਾ ਦੇਣ ਵਾਲੇ ਨੇ। ਅੱਜ ਸੰਗਤ ਦੇ ਪ੍ਰੇਮ ਸਦਕਾ ਬਹੁਤ ਸੰਗਤ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਗੁਰੂ ਕੇ ਜਹਾਜ਼ ਚੜੇ ਨੇ, ਉਹ ਅੱਜ ਗੁਰੂ ਦੇ ਹੋਏ ਨੇ, ਗੁਰੂ ਅੱਜ ਉਹਨਾਂ ਦਾ ਹੋਇਆ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ, ਕਿਉਂਕਿ ਅੱਜ ਉਹ ਗੁਰੂ ਦੇ ਹੋਏ ਨੇ, ਗੁਰੂ ਅੱਜ ਉਹਨਾਂ ਦਾ ਹੋਇਆ। ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਅੱਜ ਉਹਨਾਂ ਦਾ ਜਨਮ ਗੁਰੂ ਘਰ ਵਿੱਚ ਹੋਇਆ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ, ਸਤਿਗੁਰ ਕੇ ਜਨਮੇ ਗਵਨ ਮਟਾਇਆ। ਅੱਜ ਉਹਨਾਂ ਦਾ ਜਨਮ ਗੁਰੂ ਘਰ ਵਿੱਚ ਹੋਇਆ। ਸੋ ਜਿਨ੍ਹਾਂ ਨੇ ਨਹੀਂ ਛੱਕਿਆ ਉਹਨਾਂ ਨੂੰ ਬੇਨਤੀ ਹੈ, ਜਿੱਥੇ ਵੀ ਅੰਮ੍ਰਿਤ ਤਿਆਰ ਹੋਵੇ, ਅੰਮ੍ਰਿਤ ਗੁਰੂ ਦਾ ਹੈ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਕੇ ਛਕਾਉਣ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਣਾ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਇਹ ਅੰਮ੍ਰਿਤ ਗੁਰੂ ਦੀ ਦਾਤ ਹੈ, ਗੁਰੂ ਨੇ ਬਖਸ਼ਿਆ। ਜਿੱਥੇ ਵੀ ਅੰਮ੍ਰਿਤ ਤਿਆਰ ਹੋਵੇ, ਅੰਮ੍ਰਿਤ ਛੱਕ ਕੇ ਸਿੰਘ ਸਾਜਣਾ ਹੈ। ਅੰਮ੍ਰਿਤ ਵਿੱਚ ਕੋਈ ਫਰਕ ਨਹੀਂ, ਫਰਕ ਆਪਣੀ ਕਮਾਈ ਚ ਹੈ। ਜਿੰਨੀ ਕੁ ਕਮਾਈ ਕਰੇਗਾ ਉਨੀ ਕਿਰਪਾ ਹੋਏਗੀ ਉਹਦੇ ਉੱਤੇ। ਸਭ ਉੱਪਰ ਕਿਰਪਾ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਘਨੇਰੀ। ਥੋੜੀ ਘਨੇਰੀ ਕਿਰਪਾ ਕਿਉਂ ਹੈ? ਗੁਰੂ ਵੱਲੋਂ ਫਰਕ ਨਹੀਂ, ਸਿੱਖ ਦੀ ਕਮਾਈ ਵੱਲੋਂ ਫਰਕ ਹੈ। ਇੱਕ ਕਲਾਸ ਵਿੱਚ ਕਿੰਨੇ ਸਟੂਡੈਂਟ ਪੜ੍ਹਦੇ ਹੁੰਦੇ ਨੇ, ਉਹਨਾਂ ਨੂੰ ਪੜ੍ਹਾਉਣ ਵਾਲਾ ਟੀਚਰ ਇੱਕ ਹੁੰਦਾ, ਪੜ੍ਹਾਉਣ ਦਾ ਤਰੀਕਾ ਇੱਕ ਹੁੰਦਾ, ਸਕੂਲ ਲੱਗਣ ਦਾ ਟਾਈਮ ਇੱਕ ਹੁੰਦਾ, ਉਹਨਾਂ ਦਾ ਸਿਲੇਬਸ ਇੱਕ ਹੁੰਦਾ। ਪਰ ਉਹਨਾਂ ਚ ਫਰਕ ਕਿਉਂ ਪੈ ਜਾਂਦਾ? ਕਈ ਫਸਟ ਆਉਂਦੇ ਨੇ ਉਸੇ ਕਲਾਸ ਚ, ਕਈ ਸੈਕਿੰਡ, ਕਈ ਥਰਡ, ਕਈ ਪਾਸ ਹੋ ਜਾਂਦੇ ਨੇ, ਕਈ ਹੋਰ ਵੀ ਹੁੰਦੇ ਨੇ ਵਿੱਚ ਫੇਲ ਹੋ ਜਾਂਦੇ ਨੇ ਜਿਹੜੇ। ਇਹਦੇ ਵਿੱਚ ਮਾਸਟਰ ਦਾ ਕਸੂਰ ਹੈ ਕਿ ਸਕੂਲ ਦਾ ਕਸੂਰ ਹੈ? ਨਹੀਂ ਨਹੀਂ, ਪੜ੍ਹਨ ਵਾਲੇ ਦਾ ਕਸੂਰ ਹੈ ਇਹਦੇ ਵਿੱਚ। ਗੁਰੂ ਸਾਡਾ ਇੱਕ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਗੁਰੂ ਇੱਕ ਹੈ, ਮੂਲ ਮੰਤਰ ਗੁਰਮੰਤਰ ਇੱਕ ਹੈ, ਪੰਜ ਬਾਣੀਆਂ ਦਾ ਨਿਤਨੇਮ ਇੱਕ ਹੈ, ਸਾਡਾ ਪਿਤਾ ਕਲਗੀਧਰ ਪਾਤਸ਼ਾਹ ਇੱਕ ਹੈ, ਮਾਤਾ ਸਾਹਿਬ ਕੌਰ, ਨਾਨਕੇ ਸਾਡੇ ਇੱਕ ਥਾਂ ਤੇ ਨੇ। ਫਰਕ ਕਦੋਂ ਪਏਗਾ? ਫਰਕ ਪਏਗਾ ਆਪਣੀ ਕਮਾਈ ਚ, ਸਿੱਖ ਦੀ ਕਮਾਈ ਚ। ਜਿੰਨੀ ਜਿੰਨੀ ਇੱਕ ਪਿਤਾ ਦੇ ਚਾਰ ਪੁੱਤਰ ਹੁੰਦੇ ਨੇ, ਇੱਕੋ ਜਿੰਨੀ ਜ਼ਮੀਨ ਵੰਡ ਕੇ ਦੇ ਦਿੰਦਾ, ਇੱਕੋ ਜਿਹੇ ਸਾਧਨ ਦੇ ਦਿੰਦਾ ਸਭ ਨੂੰ। ਉਹਨਾਂ ਚ ਗਰੀਬ ਹੋ ਜਾਣਾ ਜਾਂ ਅਮੀਰ ਹੋ ਜਾਣਾ ਤਾਂ ਉਹਨਾਂ ਦੀ ਮਿਹਨਤ ਦਾ ਫਰਕ ਹੁੰਦਾ। ਇਸ ਕਰਕੇ ਗੁਰੂ ਵੱਲੋਂ ਫਰਕ ਨਹੀਂ ਹੁੰਦਾ। ਆਪ ਜਿੰਨੀ ਕਮਾਈ ਕਰਾਂਗੇ ਉਨੀ ਕਿਰਪਾ ਹੋ ਜਾਏਗੀ ਆਪਣੇ। ਸੋ ਬਹੁਤ ਸ਼ਰਧਾ ਤੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ, ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਇਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਦੀ ਸੇਵਾ, ਗੁਰੂ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਣ ਸਤਿਗੁਰੂ ਮਹਾਰਾਜ। ਸਿੱਖੀ ਦੀ ਦਾਤ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਚੜ੍ਹਦੀ ਕਲਾ ਰੱਖਣ ਸਤਿਗੁਰੂ ਮਹਾਰਾਜ। ਆਪਣੀ ਜਿਹੜੀ ਆਪਾਂ ਵਿਚਾਰ ਸ਼ੁਰੂ ਕਰੀਏ ਨਾ, ਅੱਜ ਸਮਾਪਤ ਕਰ ਦਿਆਂਗੇ ਇਹਨਾਂ ਦੁਆਨਾਂ ਚ, ਕੱਲ ਨੂੰ ਹੋਰ ਸ਼ੁਰੂ ਕਰ ਲਾਂਗੇ ਉੱਥੇ ਜਾ ਕੇ। ਇੱਥੇ ਵਿਚਾਰ ਛੱਡੀ ਸੀ, ਉਹ ਰਾਜਾ ਪੁੱਛਦਾ ਫਿਰ ਪਰਮੇਸ਼ਰ ਖਾਂਦਾ ਕੀ ਹੈ, ਤੀਜਾ ਸਵਾਲ ਸੀ ਉਹ ਰਾਜੇ ਦਾ। ਉਹ ਲੜਕੀ ਕਹਿੰਦੀ ਪਰਮੇਸ਼ਰ ਪ੍ਰੇਮ ਦੇ ਪਦਾਰਥ ਛਕਦਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ, ਪਰਮੇਸ਼ਰ ਪ੍ਰੇਮ ਦਾ ਭੁੱਖਾ, ਪਦਾਰਥਾਂ ਦਾ ਭੁੱਖਾ ਨਹੀਂ ਹੈ। ਜਿਹੜਾ ਉਹਨੂੰ ਪ੍ਰੇਮ ਨਾਲ ਛਕਾਵੇ ਛਕ ਲੈਂਦਾ, ਅੱਜ ਵੀ ਛਕਦਾ ਜੇ ਕੋਈ ਕਹੇ, ਹੁਣ ਨਹੀਂ ਛਕਦਾ। ਕਈ ਇਹੋ ਜਿਹੀਆਂ ਗੱਲਾਂ ਕਰਦੇ ਨਾ ਵੀ ਗੁਰੂ ਛਕਦਾ ਨਹੀਂ, ਜੇ ਛਕੇਗਾ ਤਾਂ ਹੋਰ ਵੀ ਗਈ ਗੱਲਾਂ ਅੱਗੇ ਲਿਖਣ ਲੱਗ ਜਾਂਦੇ ਨੇ। ਸਤਿਗੁਰੂ ਸਦ ਸੁਣਦਾ ਸਦ ਦੇਖਦਾ, ਕਿਉਂ ਮੁੱਕਰ ਪਾਇਆ ਜਾਏ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਉਹ ਪ੍ਰੇਮ ਦੇ ਭਾਵਨਾ ਦੇ ਪਦਾਰਥ ਛਕਦਾ, ਨਾ ਕਿ ਪਦਾਰਥਾਂ ਦਾ ਭੁੱਖਾ ਨਹੀਂ। ਅੱਜ ਵੀ ਛਕਦਾ, ਪਹਿਲਾਂ ਵੀ ਛਕਦਾ ਰਿਹਾ, ਅੱਗੇ ਨੂੰ ਵੀ ਛਕੇਗਾ ਜੇ ਕੁਛ ਛਕਾਉਣ ਵਾਲਾ ਹੋਏਗਾ। ਅੱਜ ਦਿਖਾਵੇ ਵਾਲੇ ਜ਼ਿਆਦੇ ਨੇ, ਛਕਾਉਣ ਵਾਲੇ ਆਪਣੇ ਚ ਥੋੜੇ ਨੇ। ਲੜਕੀ ਕਹਿੰਦੀ ਪਰਮੇਸ਼ਰ ਪ੍ਰੇਮ ਦੇ ਪਦਾਰਥ ਛਕਦਾ, ਉਹ ਪਦਾਰਥਾਂ ਦਾ ਭੁੱਖਾ ਨਹੀਂ। ਉਹਨੂੰ ਜੇ ਕੋਈ ਪ੍ਰੇਮ ਨਾਲ ਜੂਠੇ ਬੇਰ ਛਕਾਵੇ, ਉਹ ਵੀ ਛਕ ਲੈਂਦਾ। ਜੇ ਕੋਈ ਪ੍ਰੇਮ ਨਾਲ ਕੇਲਿਆਂ ਦੇ ਛਿਲਕੇ ਛਕਣ ਨੂੰ ਦੇ ਦੇਵੇ, ਉਹ ਵੀ ਛਕ ਲੈਂਦਾ। ਉਹ ਜੇ ਕੋਈ ਉਹਨੂੰ ਲੂਣਾ ਸਾਗ ਛਕਣ ਵਾਸਤੇ ਦੇ ਦੇਵੇ, ਉਹ ਵੀ ਛਕ ਲੈਂਦਾ। ਜੇ ਕੋਈ ਕੋਧਰੇ ਦਾ ਪ੍ਰਸ਼ਾਦਾ ਛਕਣ ਵਾਸਤੇ ਦੇ ਦੇਵੇ ਨਾ, ਉਹ ਵੀ ਛਕ ਲੈਂਦਾ। ਭਾਈ ਲਾਲੋ ਇਮਨਾਬਾਦ ਵਿਚ ਰਹਿੰਦਾ, ਭਾਈ ਲਾਲੋ ਤਰਖਾਣ। ਇਹ ਦਸਾਂ ਨਵਾਂ ਦੀ ਕਿਰਤ ਕਰਕੇ ਨਿਰਵਾਹ ਕਰਦਾ ਸੀ। ਜੋ ਰੁੱਖਾ ਮਿੱਸਾ ਛਕਣ ਵਾਸਤੇ ਮਿਲਦਾ ਛੱਕ ਕੇ, ਨਾਲੇ ਕਿਰਤ ਕਰਦਾ ਦਸਾਂ ਨਵਾਂ ਦੀ, ਨਾਲੇ ਆਪਣਾ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਵਾਲਾ ਸੀ ਭਾਈ ਲਾਲੋ। ਇਮਨਾਬਾਦ ਵਿਚ ਰਹਿੰਦਾ ਸੀ, ਪਾਕਿਸਤਾਨ ਚ ਆਓ ਇਮਨਾਬਾਦ ਸ਼ਹਿਰ। ਇਹ ਸ਼ਹਿਰ ਦਾ ਇੱਕ ਨਵਾਬ ਹੈ ਮਲਕ ਭਾਗੋ। ਉਹ ਸਾਰਾ ਸਾਲ ਪਰਜਾ ਦਾ ਖੂਨ ਚੋੜਦਾ, ਟੈਕਸ ਲਾ ਲਾ ਕੇ, ਜਜੀਏ ਲਾ ਲਾ ਕੇ, ਬਾਡੀਆਂ ਟੇਡੀਆਂ ਲੈ ਕੇ। ਸਾਲ ਮਗਰੋਂ ਦੁਨੀਆਂ ਦੀ ਸ਼ੋਹਰਤ ਵਾਸਤੇ, ਵਡਿਆਈ ਵਾਸਤੇ ਇੱਕ ਬ੍ਰਹਿਮ ਭੋਜ ਕਰਦਾ। ਉਹਦੇ ਵਿੱਚ ਰਿਸ਼ੀਆਂ ਮੁਨੀਆਂ ਮਹਾਤਮਾ ਨੂੰ ਬੁਲਾਉਂਦਾ ਨਿਮੰਤਰ ਦੇ ਕੇ। 36 ਪ੍ਰਕਾਰ ਦੇ ਪਕਵਾਨ ਛੱਕ ਕੇ, ਮੋਹਰਾਂ ਦਰਸ਼ਨਾਂ ਲੈ ਕੇ, ਉਹ ਕਹਿੰਦੇ ਨੇ ਮਲਕ ਭਾਗੋ, ਤੇਰੇ ਵਰਗਾ ਦਾਨੀ ਕੋਈ ਨਹੀਂ ਦੁਨੀਆਂ ਤੇ, ਤੇਰੇ ਦਾਨ ਦੇ ਆਸਰੇ ਧਰਤੀ ਖੜੀ ਹੈ ਤੇਰੇ ਵਰਗੇ ਦਾਨੀਆਂ ਦੇ। ਕੌਣ ਹੈ ਤੇਰੇ ਵਰਗਾ ਦਾਨੀ? ਝੂਠੀ ਪ੍ਰਸ਼ੰਸਾ ਮੂੰਹ ਤੇ ਕਰਦੇ ਨੇ। ਜਿਹੜਾ ਖੁਸ਼ਾਮਦ ਕਰਨ ਵਾਲਾ ਬੰਦਾ ਹੁੰਦਾ ਹੈ ਨਾ, ਉਹਦੇ ਪੱਲੇ ਸੱਚਾਈ ਨਹੀਂ ਹੁੰਦੀ, ਸੱਚ ਨੂੰ ਨਹੀਂ ਜਾਣਦਾ ਹੁੰਦਾ। ਸੱਚ ਨੂੰ ਜਾਣਨ ਵਾਲਾ ਖੁਸ਼ਾਮਦ ਨਹੀਂ ਕਰਦਾ ਹੁੰਦਾ ਕਿਸੇ ਦੀ, ਸੱਚ ਵਿੱਚ ਖੁਸ਼ਾਮਦ ਹੀ ਨਹੀਂ ਹੁੰਦੀ ਹੈ, ਝੂਠ ਵਿੱਚ ਖੁਸ਼ਾਮਦ ਕਰਨੀ ਪੈਂਦੀ ਹੈ। ਠੀਕ ਹੈ, ਜਿਹੜਾ ਵਡਿਆਈ ਕਰਨ ਯੋਗ ਹੈ ਉਹਦੀ ਵਡਿਆਈ ਵੀ ਕਰਨੀ ਚਾਹੀਦੀ ਹੈ, ਪਰ ਐਵੇਂ ਸਤਿਗੁਰਾਂ ਦੀ ਹਜ਼ੂਰੀ ਝੂਠੀ ਪ੍ਰਸ਼ੰਸਾ ਵੀ ਨਹੀਂ ਕਰਨੀ ਚਾਹੀਦੀ, ਇਹ ਵੀ ਪਾਪ ਲੱਗਦਾ। ਪਰ ਆਪਾਂ ਤਾਂ ਸੁਣਦੇ ਹੀ ਹੁੰਦੇ ਹਾਂ, ਜਿਹੜਾ ਸਿਰੇ ਦਾ ਮਨਮੁੱਖ ਹੁੰਦਾ ਨਾ, ਸਿਰੇ ਦਾ ਜਿਹੜਾ ਉੱਠਦਾ, ਬਾਹਲਾ ਗੁਰਮੁਖ ਪਿਆਰਾ ਸੀ ਇਹ ਤਾਂ, ਭਾਵੇਂ ਉਹਨੂੰ ਗੁਰਮੁਖ ਦਾ ਪਤਾ ਵੀ ਨਾ ਹੋਵੇ ਲੱਛਣ ਕੀ ਹੁੰਦੇ ਨੇ ਗੁਰਮੁਖਾਂ ਵਾਲੇ। ਜਿਹੜਾ ਉੱਠੂਗਾ ਬਸ ਰੱਬ ਨੂੰ ਪਹੁੰਚਾਊਗਾ, ਉਹਨੂੰ ਯਥਾ ਜੋ ਕਹਿਣੀ ਚਾਹੀਦੀ, ਜੋ ਗੁਰੂ ਦੀ ਹਜ਼ੂਰੀ ਚ ਗੱਲ ਬਣਦੀ, ਐਵੇਂ ਪ੍ਰਸ਼ੰਸਾ ਕਰੀ ਜਾਣਗੇ ਝੂਠੀ ਬਸ। ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਨੇ 50 ਸਾਲ ਕੀਰਤਨ ਕੀਤਾ, ਅੱਧੀ ਸਦੀ। ਜਿੱਥੋਂ ਮਰਜ਼ੀ ਉਹਨਾਂ ਦੀਆਂ ਕੈਸਟਾਂ ਲੈ ਸਕਦੇ ਹੋ, ਪਰ ਕਿਸੇ ਰਾਜੇ ਮਹਾਰਾਜੇ ਉਹਨਾਂ ਦੇ ਦੁਆਨਾ ਚਾਹੁੰਦੇ ਸੀ ਉਸ ਸਮੇਂ ਦੇ। ਗਿਆਨੀ ਜੈਲ ਸਿੰਘ ਜੀ, ਕੈਰੋਂ ਪ੍ਰਤਾਪ, ਹੋਰ ਜਿਹੜੇ ਉਸ ਸਮੇਂ ਦੀਆਂ ਸਰਕਾਰਾਂ ਸੀ, ਦੀਵਾਨ ਚਾਹੁੰਦੀਆਂ ਸੀ, ਪਰ ਕਿਸੇ ਦੀ ਵਡਿਆਈ ਨਹੀਂ ਕੀਤੀ ਹੋਈ ਦੀਵਾਨ ਚ ਕਿਸੇ ਚ, ਵੀ ਕੈਰੋਂ ਸਾਹਿਬ ਆਏ ਨੇ, ਫਲਾਣਾ ਸਾਹਿਬ ਆਇਆ, ਜ਼ਿਕਰ ਹੀ ਨਹੀਂ ਕੀਤਾ ਕਿਤੇ, ਕੇਵਲ ਸਤਿਗੁਰੂ ਮਹਾਰਾਜ ਦੀ ਵਡਿਆਈ ਕੀਤੀ ਜਾਂ ਪਰਮੇਸ਼ਰ, ਨਿੰਦਿਆ ਵੀ ਨਹੀਂ ਕੀਤੀ ਕਿਸੇ ਦੀ, ਕੇਵਲ ਗੁਰਮਤ ਦਾ ਨਾਮ ਬਾਣੀ ਦਾ ਹੀ ਉਪਦੇਸ਼ ਦਿੱਤਾ। ਉਹਦੇ ਵਿੱਚ ਬਹੁਤ ਸਿੱਧਾ ਜਿਹਾ ਢੰਗ, ਬਾਣੀ ਦੇ ਆਧਾਰ ਤੇ ਸ਼ਬਦ ਪੜ੍ਹ ਕੇ ਜੋ ਪ੍ਰਮਾਣ ਦਿੱਤੇ ਨੇ ਬਾਣੀ ਚ, ਉਹ ਸਿੱਧੀਆਂ ਜਿਹੀਆਂ ਸਾਖੀਆਂ ਸੁਣਾ ਕੇ ਸੰਗਤ ਨੂੰ ਅੰਮ੍ਰਿਤ ਛਕਾਉਣਾ, ਗੁਰੂ ਨਾਲ ਜੋੜਨਾ। ਇਸ ਕਰਕੇ ਐਵੇਂ ਝੂਠੀ ਕਸ਼ਾਮਦ ਕਰੀ ਜਾਣੀ, ਝੂਠ ਬੋਲੀ ਜਾਣਾ, ਇਹ ਵੀ ਪਾਪ ਹੈ। ਉਹ ਮਲਕ ਭਾਗੋ ਦੀ ਵਡਿਆਈ ਕਰਦੇ ਨੇ, ਮਲਕ ਭਾਗੋ ਤੇਰੇ ਵਰਗਾ ਦਾਨੀ ਨਹੀਂ ਹੈ ਦੁਨੀਆਂ ਤੇ ਕੋਈ। ਬ੍ਰਹਿਮ ਭੋਜ ਕਰ ਰਿਹਾ ਸੀ, ਸਾਰੇ ਮਹਾਤਮਾ ਪੰਡਿਤ ਲੋਕ ਰਿਸ਼ੀ ਮੁਨੀ ਉਹਦੇ ਬ੍ਰਹਿਮ ਭੋਜ ਵਿੱਚ ਆਏ, ਦਰਸ਼ਨਾ ਲੈ ਕੇ ਵਡਿਆਈ ਕਰਕੇ ਚਲੇ ਗਏ। ਮਲਕ ਭਾਗੋ ਪੁੱਛਦਾ, ਕੋਈ ਐਸਾ ਤਾਂ ਨਹੀਂ ਜਿਹੜਾ ਬ੍ਰਹਿਮ ਭੋਜ ਵਿੱਚ ਨਾ ਆਇਆ ਹੋਵੇ? ਉਹ ਕਹਿੰਦੇ ਜੀ ਨਾਨਕ ਤਪਾ ਭਾਈ ਲਾਲੋ ਤਰਖਾਣ ਦੇ ਘਰ ਰਹਿੰਦੇ ਨੇ, ਉਹ ਨਹੀਂ ਆਏ ਤੁਹਾਡੇ ਬ੍ਰਹਮ ਭੋਜ ਵਿੱਚ। ਕਹਿੰਦਾ ਜਾਓ ਫਿਰ ਲੈ ਕੇ ਆਓ ਉਹਨਾਂ ਨੂੰ। ਉਹਦੇ ਅਹਿਦੀਏ ਗਏ, ਆਪਾਂ ਸਰਕਾਰੀ ਮੁਲਾਜ਼ਮ ਕਹਿੰਦੇ ਹਾਂ ਜਾਂ ਬਾਬਰ ਕੇ ਜਾਂ ਅਹਿਦੀਏ, ਆਪਾਂ ਪੁਲਿਸਮੈਨ ਕਹਿ ਦਿੰਦੇ ਹਾਂ, ਉਹਨਾਂ ਨੂੰ ਗੁਰੂ ਘਰ ਵਿੱਚ ਅਹਿਦੀਏ ਕਹਿੰਦੇ ਨੇ ਜਾਂ ਬਾਬਰ ਕੇ ਕਹਿੰਦੇ ਨੇ। ਆ ਕੇ ਕਹਿੰਦੇ ਚਲੋ ਜੀ ਤੁਹਾਨੂੰ ਮਲਕ ਭਾਗੋ ਨੇ ਬੁਲਾਇਆ ਬ੍ਰਹਮ ਭੋਜ ਵਿੱਚ। ਸਤਿਗੁਰੂ ਮਹਾਰਾਜ ਕਹਿੰਦੇ ਸੀ ਅੱਠ ਪੈਰਾਂ ਮਰੋ ਇੱਕ ਵਾਰੀ ਭੋਜਨ ਛਕਦੇ ਆ, ਉਹ ਛਕ ਲਿਆ, ਹੁਣ ਨਹੀਂ ਲੋੜ। ਉਹ ਮੁੜਾ ਜੀ ਉਹ ਕਹਿੰਦੇ ਨੇ ਸਾਨੂੰ ਤਾਂ ਲੋੜ ਨਹੀਂ ਅੱਠ ਪੈਰਾਂ ਮਗਰੋਂ ਛਕਦੇ ਇੱਕ ਵਾਰੀ, ਹੁਣ ਅਸੀਂ ਛਕਣਾ ਨਹੀਂ ਹੈ। ਮਲਕ ਭਾਗੂ ਕਹਿੰਦਾ ਜੇ ਉਹਨਾਂ ਨੂੰ ਨਹੀਂ ਲੋੜ ਤਾਂ ਵੀ ਆਉਣਾ ਪਵੇਗਾ, ਜੇ ਨਹੀਂ ਆਉਣਗੇ ਤਾਂ ਫੜ ਕੇ ਲਿਆਓ ਉਹਨਾਂ ਨੂੰ। ਹੰਕਾਰ ਹੈ ਕਿਸੇ ਰੂਪ ਚ ਪ੍ਰਗਟ ਹੋਵੇ, ਰਹਿੰਦਾ ਨਹੀਂ ਹੁੰਦਾ ਇਹ। ਉਹ ਆ ਗਏ ਸਰਕਾਰੀ ਬੰਦੇ ਪੁਲਿਸਮੈਨ, ਬਾਬਰ ਕੇ ਕਹਿੰਦੇ ਨੇ ਜੋ ਬਾਬੇ ਕੇ ਦਾਮ ਨਾ ਦੇ ਹੈ ਸੋ ਬਾਬਰ ਕੇ ਲੈ ਹੈ। ਜਿਹੜੇ ਬਾਬੇ ਕੇ ਦਾਮ ਨਹੀਂ ਨਾ ਦਿੰਦੇ, ਕਿਉਂਕਿ ਗੁਰੂ ਦਾ ਹੁਕਮ ਹੈ ਨਾ ਸਿੱਖ ਨੂੰ ਆਪਣੀ ਦਸਾਂ ਨਵਾਂ ਦੀ ਕਿਰਤ ਕਰਕੇ ਦਸਵੰਧ ਗੁਰੂ ਕੇ ਲਿਖੇ ਕੱਢੇ। 24 ਘੰਟਿਆਂ ਵਿੱਚੋਂ 2.5 ਘੰਟੇ ਭਜਨ ਦਸਵੰਧ ਬਣਦਾ ਹੈ, ਤੇ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਕੇ ਲਿਖੇ ਕੱਢੇ। ਕਈ ਪੁੱਛਣਗੇ ਕਿਉਂ ਕੱਢਣਾ ਪੈਂਦਾ। ਜਿਹੜੀ ਸਰਕਾਰ ਦੇ ਰਾਜ ਵਿੱਚ ਆਪਾਂ ਰਹਿੰਦੇ ਹਾਂ ਨਾ, ਇਹਦਾ ਵੀ ਦਸਵੰਧ ਦਿੰਦੇ ਹਾਂ, ਕਿਉਂਕਿ ਇਹਨੇ ਥੋੜੀ ਜਿਹੀਆਂ ਸਹੂਲਤਾਂ ਦਿੱਤੀਆਂ ਨੇ, ਜਿਵੇਂ ਆਹ ਬਿਜਲੀ ਦਾ ਪ੍ਰਬੰਧ ਕਰਿਆ, ਰਸਤੇ ਬਣਾ ਕੇ ਦਿੱਤੇ ਨੇ, ਪਾਣੀ ਦਾ ਪ੍ਰਬੰਧ, ਕੁਛ ਆ ਰਖਵਾਲੀ ਦਾ ਪ੍ਰਬੰਧ ਕਰਤਾ। ਇਸ ਕਰਕੇ ਆਪਾਂ ਜਿਹੜੀ ਵੀ ਚੀਜ਼ ਖਰੀਦਦੇ ਹਾਂ ਉਹਦਾ ਦਸਵਾਂ ਹਿੱਸਾ ਸਰਕਾਰ ਦਾ ਹੁੰਦਾ ਹੈ, ਲੈ ਲੈਂਦੇ ਨਾ। ਜੇ ਨਾ ਦਈਏ ਫੜਿਆ ਜਾਏ ਫਿਰ ਕਈ ਗੁਣਾ ਹੋਰ ਜੁਰਮਾਨਾ ਉੱਤੇ ਦੇਣਾ ਪੈਂਦਾ ਟੈਕਸ, ਦਸਵਾਂ ਹਿੱਸਾ। ਹੁਣ ਤਾਂ ਵਧਾਤਾ ਹੋਣਾ ਸ਼ਾਇਦ ਹਿੱਸਾ ਹੋਰ ਸਰਕਾਰ ਨੇ ਦਿੰਦੇ ਆ ਨਾ ਸਰਕਾਰ ਦਾ ਦਸਵਾਂ ਹਿੱਸਾ। ਜਿਹੜੀ ਸਰਕਾਰ ਨੇ ਥੋੜੀਆਂ ਜਿਹੀਆਂ ਸਹੂਲਤਾਂ ਦਿੱਤੀਆਂ ਨੇ ਉਹਦਾ ਤਾਂ ਆਪਾਂ ਦਸਵੰਧ ਦਿੰਦੇ ਹਾਂ ਹਰ ਇੱਕ ਚੀਜ਼ ਵਿੱਚ, ਪਰ ਜਿਹੜੀ ਸਰਕਾਰ ਨੇ ਤੈਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਉਹਦਾ ਵੀ ਕੱਢਦਾ ਹੁੰਦਾ ਕਿ ਨਹੀਂ? ਕਾਰੋਬਾਰ ਦਿੱਤਾ, ਧੀਆਂ ਪੁੱਤਰ ਦਿੱਤੇ ਨੇ, ਮਹਿਲ ਮਾੜੀਆਂ ਦਿੱਤੀਆਂ ਤੈਨੂੰ, ਤੈਨੂੰ ਇੱਜ਼ਤ ਆਬਰੂ ਦਿੱਤੀ ਹੈ, ਸਾਰੇ ਸੁੱਖ ਦਿੱਤੇ ਨੇ। ਜੇ ਉਹਦੇ ਨਹੀਂ ਕੱਢੇਗਾ ਨਾ ਗੁਰੂ ਦਾ ਹਿੱਸਾ ਰਹੇਗਾ ਨਹੀਂ, ਜਾਂ ਫਿਰ ਦਵਾਈਆਂ ਤੇ ਜਾਂ ਫਿਰ ਮੁਕੱਦਮਿਆਂ ਤੇ ਨਿਕਲੇਗਾ ਜ਼ਰੂਰ। ਜੋ ਬਾਬੇ ਕੇ ਦਾਮ ਨਾ ਦੇ ਹੈ ਸੋ ਬਾਬਰ ਕੇ ਲੈ, ਫਿਰ ਨਿਕਲ ਜਾਏਗਾ ਭਾਵੇਂ ਬਿਮਾਰੀਆਂ ਤੇ ਲੱਗੇ ਭਾਵੇਂ ਮੁਕੱਦਮਿਆਂ ਤੇ। ਜੇ ਬਾਬੇ ਕੇ ਦੇ ਦਿਆਂਗੇ ਫਿਰ ਕਮਾਈ ਚ ਬਰਕਤਾਂ ਵੀ ਪੈਣਗੀਆਂ, ਨਾਲੇ ਸਫਲੀ ਹੋ ਜਾਏਗੀ ਉਹਦੀ ਕਿਰਤ ਕਮਾਈ, ਪਰ ਦੇਖ ਕੇ ਦੇਣਾ ਇਹ ਵੀ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਦਾਨ ਵੀ ਦੇਖ ਕੇ ਕਰਨਾ, ਕਿਤੇ ਜਾ ਕੇ ਸਾਡੇ ਦਾਨ ਨਾਲ ਉਹ ਪਾਪ ਹੀ ਕਰਨ ਲੱਗ ਜਾਏ, ਆਪਾਂ ਦੋਸ਼ੀ ਬਣ ਜਾਈਏ। ਦਾਨ ਦਿਓ ਇਨਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨਿਕੋ। ਜਿੱਥੇ ਪਰਉਪਕਾਰ ਤੇ ਲੱਗੇ ਗੁਰੂ ਕੇ ਲੰਗਰਾਂ ਤੇ ਧਰਮ ਸਥਾਨਾਂ ਤੇ, ਉੱਥੇ ਸਫਲੀ ਹੁੰਦੀ ਹੈ ਜਿਹੜੀ ਮਾਇਆ। ਇਹ ਵੀ ਦੇਖ ਕੇ ਕਰਨਾ ਚਾਹੀਦਾ, ਅੱਜ ਕੱਲ੍ਹ ਇਹ ਵੀ ਬੜਾ ਚੱਲਿਆ ਹੋਇਆ ਪ੍ਰੋਗਰਾਮ, ਨਾ ਕੋਈ ਲੰਗਰ ਹੈ, ਨਾ ਕੋਈ ਧਰਮ ਸਥਾਨ ਦੀ ਸੇਵਾ ਹੈ, ਨਾ ਕੋਈ ਪਰਉਪਕਾਰ ਹੈ, ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਕਰਕੇ ਲੁੱਟੀ ਜਾਂਦੇ ਨੇ ਲੋਕ। ਇਹ ਵੀ ਧਿਆਨ ਰੱਖਣਾ ਚਾਹੀਦਾ ਸਾਧ ਸੰਗਤ ਜੀ, ਦੇਖ ਲੈਣਾ ਚਾਹੀਦਾ ਵੀ ਕਿਤੇ ਸ਼ਰਾਬਾਂ ਹੀ ਨਾ ਪੀਂਦਾ ਹੋਵੇ ਸਾਡੇ ਦਾਨ ਨਾਲ, ਉਹ ਨਸ਼ਾ ਹੀ ਨਾ ਖਾਂਦਾ ਹੋਵੇ, ਕਿਤੇ ਪਾਪ ਹੀ ਨਾ ਕਰਦਾ ਹੋਵੇ ਸਾਡੀ ਮਾਇਆ ਲੈ ਕੇ। ਐਸਾ ਵੀ ਹੈ, ਬਾਬੇ ਕੇ ਦਾਮ ਨਹੀਂ ਦਿਆਂਗੇ ਫਿਰ ਦੇਣੇ ਤਾਂ ਪੈਣਗੇ ਭਾਈ। ਉਹ ਜਾ ਕੇ ਕਹਿੰਦੇ ਚਲੋ ਜੀ ਮਲਕ ਭਾਗੋ ਦੇ ਬ੍ਰਹਮ ਭੋਜ ਚ ਬੁਲਾਇਆ ਤੁਹਾਨੂੰ। ਮਹਾਰਾਜ ਕਹਿੰਦੇ ਤੁਹਾਨੂੰ ਦੱਸਿਆ ਤਾਂ ਸੀ ਪਹਿਲੇ ਵੀ ਅਸੀਂ ਜਾਣਾ ਨਹੀਂ। ਉਹ ਕਹਿੰਦੇ ਜੀ ਮਲਕ ਭਾਗੋ ਦਾ ਹੁਕਮ ਹੈ, ਨਹੀਂ ਜਾਓਗੇ ਤਾਂ ਫਿਰ ਫੜ ਕੇ ਲੈ ਜਾਂਗੇ। ਮਹਾਰਾਜ ਕਹਿੰਦੇ ਐਸੀ ਗੱਲ ਹੈ? ਕਹਿੰਦੇ ਜੀ ਹਾਂ। ਕਹਿੰਦੇ ਚਲੋ ਫਿਰ ਉਹਨੂੰ ਦੱਸਦਿਆਂ ਬ੍ਰਹਮ ਭੋਜ ਕਿਹੋ ਜਿਹਾ ਤੇਰਾ। ਆ ਗਏ ਸਤਿਗੁਰੂ ਮਹਾਰਾਜ, ਉਹ ਉੱਚੇ ਤਖ਼ਤ ਤੇ ਬੈਠਾ, ਉਹਦੇ ਚਾਰ ਸਵੇਰੇ ਇੱਕ ਸ਼ਾਮ ਦੇ ਲੋਕ ਝੂਠੀ ਵਡਿਆਈ ਕਰਨ ਵਾਲੇ ਖੜੇ ਨੇ। ਮਲਕ ਭਾਗੋ ਸਤਿਗੁਰ ਮਹਾਰਾਜ ਨੂੰ ਕਹਿੰਦਾ ਤੁਸੀਂ ਬ੍ਰਹਮ ਭੋਜ ਵਿੱਚ ਨਹੀਂ ਆਏ ਮੇਰੇ ਚ। ਮਹਾਰਾਜ ਕਹਿੰਦੇ ਜੇ ਬ੍ਰਹਮ ਭੋਜ ਹੁੰਦਾ ਫਿਰ ਜ਼ਰੂਰ ਆਉਂਦੇ। ਉਹ ਕਹਿੰਦਾ ਹੋਰ ਕੀ ਹੈ? ਮਹਾਰਾਜ ਕਹਿੰਦੇ ਪਾਪ ਭੋਜ ਹੈ ਇਹ, ਜਿਹਦੇ ਪੱਲੇ ਸੱਚ ਹੋਊਗਾ ਉਹ ਸੱਚ ਕਹੂਗਾ। ਔਖੀ ਗੱਲ ਹੈ ਵੈਸੇ ਸੱਚ ਕਹਿਣੀ, ਸੱਚ ਇੱਕ ਵਾਰੀ ਕਹਿ ਕੇ ਬਰੀ ਹੋ ਜਾਂਦਾ ਬੰਦਾ, ਝੂਠ ਹਜ਼ਾਰਾਂ ਵਾਰੀ ਕਹਿ ਕੇ ਵੀ ਝੂਠ ਹੀ ਬਣਿਆ ਰਹਿਣਾ। ਇਸ ਕਰਕੇ ਸੱਚ ਜਿਹੜਾ ਆਚਾਰ ਹੈ ਸਭ ਤੋਂ ਉੱਪਰ ਹੈ। ਮਹਾਰਾਜ ਕਹਿੰਦੇ ਪਾਪ ਭੋਜ ਹੈ ਮਲਕ ਭਾਗੋ, ਬ੍ਰਹਮ ਭੋਜ ਨਹੀਂ ਇਹ। ਹੁਣ ਕਿਸੇ ਹੰਕਾਰੀ ਦੇ ਮੂੰਹ ਤੇ ਸੱਚੀ ਗੱਲ ਕਹਿ ਦੇਣੀ ਅੱਗ ਬਗੁੱਲਾ ਹੋ ਗਿਆ, ਉਹ ਜਿਵੇਂ ਤੰਦੂਰ ਤਪਦਾ ਇਸ ਤਰ੍ਹਾਂ ਦਾ ਮੂੰਹ, ਅੱਖਾਂ ਲਾਲ ਉਹਦੇ ਬੁੱਲ ਕੰਬਣ। ਉਹ ਕਹਿੰਦਾ ਜਿੰਨੇ ਰਿਸ਼ੀ ਮੁਨੀ ਮਹਾਤਮਾ ਖਾ ਕੇ ਗਏ ਨੇ ਉਹ ਤਾਂ ਬ੍ਰਹਮ ਭੋਜ ਕਹਿ ਕੇ ਗਏ ਨੇ। ਮਹਾਰਾਜ ਕਹਿੰਦੇ ਉਹ ਤਾਂ ਮਾਇਆ ਕਰਕੇ ਕਹਿੰਦੇ ਸੀ ਬ੍ਰਹਮ ਭੋਜ, ਸੋਨੇ ਦੀਆਂ ਮੋਹਰਾਂ ਕਰਕੇ, ਇਹ ਨਹੀਂ, ਇਹ ਤਾਂ ਪਾਪ ਭੋਜ ਹੈ। ਉਹ ਕਹਿੰਦਾ ਜੀ ਕਿਵੇਂ ਆ ਪਾਪ ਭੋਜ? ਮਹਾਰਾਜ ਕਹਿੰਦੇ ਦੇਖਣਾ ਜਿਹਨੂੰ ਤੂੰ ਸ਼ੂਦਰ ਕਹਿੰਦਾ, ਵੀ ਤੂੰ ਕਹਿੰਦਾ ਭਾਈ ਲਾਲੋ ਸ਼ੂਦਰ ਦੇ ਘਰ ਤੁਸੀਂ ਪ੍ਰਸ਼ਾਦਾ ਛਕਦੇ ਰਹੇ ਹੋ, ਉਹ ਸ਼ੂਦਰ ਨਹੀਂ ਹੈ, ਉਹਦੀ ਕਿਰਤ ਪਵਿੱਤਰ ਹੈ, ਉਹਦਾ ਕਰਮ ਪਵਿੱਤਰ ਹੈ, ਦਸਨਵਾਨ ਦੀ ਕਿਰਤ, ਉਹਦਾ ਜਿਹੜਾ ਭੋਜਨ ਹੈ ਅੰਮ੍ਰਿਤ ਰੂਪ ਹੈ, ਛੱਕ ਕੇ ਸੁੱਤੇ ਸਿੱਧ ਸੁਰਤ ਨਾਮ ਨਾਲ ਲੱਗ ਜਾਂਦੀ ਹੈ। ਪਾਪ ਦੀ ਕਮਾਈ ਕਰਕੇ ਕਮਾਇਆ ਹੋਇਆ ਧਨ ਹੈ ਨਾ ਜਿਹੜਾ, ਉਹਦਾ ਲਿਆ ਕੇ ਭੋਜਨ ਛਕਣ ਵਾਲਾ ਕਦੇ ਭਜਨ ਨਹੀਂ ਕਰ ਸਕਦਾ, ਖਿਆਲ ਮੈਲੇ ਹੋ ਜਾਣਗੇ ਉਹਦੇ। ਦਸਾਨਵਾਂ ਦੀ ਕਿਰਤ ਕਰਕੇ ਜਿਹੜਾ ਭੋਜਨ ਤਿਆਰ ਕੀਤਾ ਛਕਣ ਵਾਲਾ ਸੁੱਤੇ ਸਿੱਧ ਸੁਰਤ ਨਾਮ ਨਾਲ ਜੁੜ ਜਾਏਗੀ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਕਿ ਪਵਿੱਤਰ ਭੋਜਨ ਖਾਓਗੇ ਤਾਂ ਪਵਿੱਤਰ ਖਿਆਲ ਬਣਨਗੇ। ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਹੇ। ਪਦਾਰਥ ਦੁਨੀਆਂ ਵਿੱਚ ਬੜੇ ਨੇ ਪਰ ਸਤਿਗੁਰੂ ਮਹਾਰਾਜ ਕਹਿੰਦੇ ਮੈਲੇ ਨਾ ਖਾਈ, ਖਿਆਲ ਮੈਲੇ ਹੋ ਜਾਣਗੇ। ਜਿੱਤ ਖਾਦ ਹੈ ਤਨ ਪੀੜੀਏ, ਮਨ ਮੈਂ ਚੱਲੇ ਬੇਕਾਰ, ਉਹ ਨਾ ਖਾਓ। ਉਹ ਕਹਿੰਦੇ ਲਿਆ ਮਲਕ ਭਾਗੋ ਆਪਣਾ ਫਿਰ ਬ੍ਰਹਮ ਭੋਜ। ਆਪਣੇ ਵਜ਼ੀਰ ਨੂੰ ਕਹਿੰਦਾ ਸੋਨੇ ਦੇ ਥਾਲ ਵਿੱਚ ਸੋਨੇ ਦੀਆਂ ਕੌਲੀਆਂ ਚਮਚੇ ਰੱਖ ਕੇ ਨਾ ਪਕਵਾਨ 36 ਪ੍ਰਕਾਰ ਦੇ, ਉੱਤੇ ਕੀਮਤੀ ਦਿਸ਼ਾਲਾ ਦੇ ਕੇ ਕਮੋਰਾਂ ਦੀ ਥੈਲੀ ਲਿਆ ਕੇ ਰੱਖੋ ਸਤਿਗੁਰਾਂ ਮਹਾਰਾਜ ਦੇ ਅੱਗੇ, ਫਿਰ ਕਹਿ ਦੇਣਗੇ ਬ੍ਰਹਮ ਭੋਜ। ਤੂੰ ਸਾਡੇ ਵਰਗਾ ਹੁੰਦਾ ਕਹਿ ਵੀ ਦਿੰਦਾ ਫਿਰ, ਪਰ ਉਹਨਾਂ ਨੇ ਤਾਂ ਸੱਚ ਦਾ ਮਾਰਗ ਦਿਖਾਉਣਾ ਸੀ ਨਾ। ਉਹ ਵਜ਼ੀਰ ਨੇ ਲਿਆ ਕੇ ਰੱਖਿਆ ਮਹਾਰਾਜ ਦੇ ਅੱਗੇ, ਸਤਿਗੁਰ ਝੱਕ ਹੀ ਨਹੀਂ ਉਹਦੇ ਵੱਲ। ਮਹਾਰਾਜ ਕਹਿੰਦੇ ਜਾ ਭਾਈ ਲਾਲੋ, अपने घरों को जे कोई सुक्का टुकड़ बचा लिया चक्के भाई लालो गया खद्दर दे पौने विच कुदरे दा प्रशादा लपेट लिया। ठीक है भाई लालो ने खद्दर दे वस्त्र पाए होणगे पर सतगुरु महाराज कहिंदे जिन्हां दे अंदर रेशम वर्गे चमकदे ने ना उन्हां दे बाहर गोदड़ी पाई भी चंगी लगदी है। जिन पट अंदर बाहर गुदड़ ते भले संसार, वो चंगे ने संसार विच भावें बाहर गोदड़ी पा के रखदे ने पर मन रेशम वर्गे चमकदे ने। मन काले ने बाहर रेशम दे वस्त्र पाए हुए ने फिर किसे काम नहीं आउंदे। वो खद्दर दे पौने विच प्रशादा कोदरे दा लिया के सतगुरां नूं फड़ाता भाई लालो ने सज्जे हाथ विच फड़ लिया कोदरे दा प्रशादा, खब्बे हाथ विच माल कूड़े। महाराज कहंदे ओ मलक भागो देख इधर, दोवें हत्थां नूं कुट्टिया सतगुरां ने, कोदरे दे प्रशादे विचों दुद्ध सिमरे अमृत सिमरे है ते ब्रह्म भोज विचों खून सिमदा गरीबां दा निचोड़िया होया। सतगुरु महाराज कहंदे दासा खून दा भरिया जिहड़ा प्रशादा छक के गए ने समाधि ला लैणगे कर लैणगे भजन, आ जिहड़ा गरीबां दा निचोड़ निचोड़ के खून सारा साल टैक्स ला ला के वाडियां टेढ़ियां लै के तू ब्रह्म नूं भोज छकाउणा चाहुंदा है, ये नहीं ब्रह्म नूं मंजूर हुंदा। आ देख जिन्हों तू शूद्र कहना भाई लालो, इहदी किरत कमाई विच हक है सच है धर्म है सेवा है सिमरन है संतोख है दया खिमा धीरज इहदे जीवन विच, इहदे घर दा प्रशादा छकण वाले दी सुते सिद्ध समाधि लग जाएगी। आ तेरे माल पूड़िया नालों तां भाई लालो वर्गे गुरसिखां दे घर दे सुके टुकड़ चंगे ने, जिन्हां विच प्रेम है शरदा है सिदक है संतोख सबर, दसनवां दी किरत कीती हुई।
राजियां दे हलवे नालों टुकड़े भले फकीरां दे, राजियां दे हलवे नालों टुकड़े भले फकीरां दे, भले फकीरां दे भले फकीरां दे हलवे नालों टुकड़े भले फकीरां, राजियां दे हलवे नालों टुकड़े भले फकीरां दे, नालों टुकड़े
ਭਰਿਆ ਹੋਇਆ ਭੋਜ ਤੇਰਾ ਬ੍ਰਹਮਾ ਨੂੰ ਨਹੀਂ ਪ੍ਰਵਾਨ ਹੋਣਾ। ਜੇ ਤੂੰ ਬ੍ਰਹਿਮ ਭੋਜ ਕਰਨਾ ਫਿਰ ਇਨਸਾਫ ਕਰਿਆ ਕਰ, ਪ੍ਰਜਾ ਤੇ ਜ਼ੁਲਮ ਨਾ ਕਰਿਆ ਕਰ। ਫਿਰ ਦਸਾਨਵਾਂ ਦੀ ਕਿਰਤ ਕਰਕੇ ਜਦ ਭੋਜ ਕਰੇਗਾ ਫਿਰ ਛਕ ਲਏਗਾ ਬ੍ਰਹਮਾ। ਤੈਨੂੰ ਰਾਜ ਭਾਗ ਦਿੱਤਾ ਪ੍ਰਮਾਤਮਾ ਨੇ, ਇਨਸਾਫ ਕਰ। ਖੈਰ ਮਲਕ ਭਾਗੋ ਨੂੰ ਸਿੱਧੇ ਰਸਤੇ ਪਾਇਆ ਸਤਿਗੁਰਾਂ ਨੇ। ਭਾਈ ਲਾਲੋ ਨੂੰ ਸਤਿਗੁਰ ਮਹਾਰਾਜ ਕਹਿੰਦੇ, ਭਾਈ ਲਾਲੋ ਤੂੰ ਕੁਝ ਸਮਾਂ ਇਮਨਾਬਾਦ ਛੱਡ ਕੇ ਚਲਿਆ ਜਾ। ਭਾਈ ਲਾਲੋ ਕਹਿੰਦਾ, ਮਹਾਰਾਜ ਕਿਉਂ? ਇੱਥੇ ਬਾਬਰ ਚੜ ਕੇ ਆਏਗਾ, ਭੈਣਾਂ ਦੇ ਸਾਹਮਣੇ ਵੀਰ ਤੜਫਾ ਤੜਫਾ ਕੇ ਮਾਰੇ ਜਾਣ, ਮਾਵਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਕਤਲ ਹੋਣਗੇ, ਸੁਹਾਗਣਾਂ ਦੇ ਸੁਹਾਗ ਲੁੱਟੇ ਜਾਣਗੇ, ਉਹ ਮਾਸੂਮ ਬੱਚਿਆਂ ਨੂੰ ਘੋੜਿਆਂ ਦੇ ਪੌੜਾਂ ਥੱਲੇ ਲਤਾੜ ਤਾੜ ਕੇ ਮਾਰ ਦੇਣਗੇ, ਖੂਨ ਦੀਆਂ ਨਦੀਆਂ ਵਹਿ ਜਾਣਗੀਆਂ ਇੱਥੇ। ਮਹਾਰਾਜ ਕਹਿੰਦੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਗੱਲ, ਇਹ ਮੈਨੂੰ ਮੇਰੇ ਖਸਮ ਦਾ ਹੁਕਮ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾਲੋ। ਭਾਈ ਲਾਲੋ, ਮੈਂ ਤੈਨੂੰ ਉਹ ਗੱਲ ਕਹਿਣਾ ਜੋ ਹੁਕਮ ਹੈ ਅਕਾਲ ਪੁਰਖ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਕਰਮ ਧਰਮ ਸਭ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਜਦੋਂ ਪਤਾ ਲੱਗਾ ਨਾ ਹਿੰਦੁਸਤਾਨੀਆਂ ਨੂੰ ਬਾਬਰ ਚੜ ਕੇ ਆ ਰਿਹਾ, ਜਿਹੜੇ ਧਰਮ ਦੇ ਆਗੂ ਸੀ ਉਹ ਕਹਿੰਦੇ ਆ ਲੈਣ ਦੇ, ਐਸੇ ਮੰਤਰ ਪੜਾਂਗੇ ਨਾ ਸਵਾਹ ਬਣਾ ਦਾਂਗੇ, ਅੰਨੇ ਕਰ ਦਾਂਗੇ। ਮਹਾਰਾਜ ਕਹਿੰਦੇ, ਕੋਈ ਤੁਰਕ ਨਾ ਹੋਵਾ ਅੰਨਾ, ਕਿਹਨੇ ਨਾ ਪਰਚਾ ਪਾਇਆ, ਕੋਈ ਨੀ ਚੱਲਿਆ ਮੰਤਰ ਜੰਤਰ ਹੋਰ ਤੰਤਰ, ਕੋਈ ਨੀ ਚੱਲਿਆ ਉਹਨਾਂ। ਇਮਨਾਬਾਦ ਆ ਗਿਆ, ਬਹੁਤ ਕੁਛ ਤੋਂ ਖੂਨ ਕੀਤਾ, ਰੱਬ ਦੇ ਫਕੀਰਾਂ ਨੂੰ ਵੀ ਚੱਕੀ ਖਾਨੇ ਚ ਬੰਦ ਕਰ ਦਿੱਤਾ, ਸਤਿਗੁਰ ਮਹਾਰਾਜ ਨੂੰ ਵੀ ਕੈਦ ਕਰਤਾ ਚੱਕੀ ਖਾਨੇ ਚ। ਕਹਿੰਦਾ, ਇੱਥੇ ਚੱਕੀ ਪੀਓ ਸਾਰੇ ਜਿੰਨੇ ਫਕੀਰ ਹੋ ਮਹਾਤਮਾ, ਸਤਿਗੁਰ ਮਹਾਰਾਜ ਨੂੰ ਚੱਕੀ ਖਾਨੇ ਚ ਕੈਦ ਕਰ ਦਿੱਤਾ ਬਾਬਰ ਨੂੰ। ਇਸ ਕਰਕੇ ਸਤਿਗੁਰ ਮਹਾਰਾਜ ਕਹਿੰਦੇ, ਕੈਦੀਆਂ ਨੂੰ ਤੁਸੀਂ ਆ ਚੱਕੀਆਂ ਦੇ ਮੁੱਠੇ ਛੱਡ ਦਿਓ, ਸਤ ਕਰਤਾਰ ਜਪੋ, ਕੈਦ ਚੱਕੀ ਖਾਨੇ ਚ ਸਾਰੀਆਂ ਚੱਕੀਆਂ ਆਪਣੇ ਆਪ ਚੱਲਦੀਆਂ ਨੇ, ਉਹ ਜਿਹੜਾ ਨਰਕ ਬਣਿਆ ਪਿਆ ਸੀ ਨਾ ਚੱਕੀ ਖਾਨਾ, ਸੱਚਖੰਡ ਦਾ ਰੂਪ ਬਣ ਗਿਆ ਜਿਵੇਂ ਆਪਾਂ ਬੈਠੇ ਹਾਂ। ਇਹਨੂੰ ਤਾਂ ਮਹਾਰਾਜ ਨੇ ਆਖਿਆ ਹੀ ਸੱਚਖੰਡ ਹੈ ਨਾ, ਕੈਤ ਕਬੀਰ ਅਬ ਕਹੀ ਹੈ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ, ਤੈ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਇਹ ਮਾਤ ਲੋਕ ਤੇ ਬੈਕੁੰਠ ਦਾ ਨਕਸ਼ਾ ਹੈ, ਇੱਥੇ ਜਿਹੜਾ ਆਊਗਾ ਨਾ ਸੱਚਖੰਡ ਚ ਗੁਰੂ ਦੀ ਸ਼ਰਨ ਵਿੱਚ, ਉਹਨੂੰ ਅੱਗੇ ਬੈਕੁੰਠਾਂ ਦਾ ਅਧਿਕਾਰ ਮਿਲੇਗਾ। ਉਹ ਚੱਕੀ ਖਾਨਾ ਬੈਕੁੰਠ ਦਾ ਰੂਪ ਬਣ ਗਿਆ, ਸੱਚਖੰਡ ਬਣ ਗਿਆ, ਸੱਚ ਵਾਲੀ ਜਗ੍ਹਾ ਬਣ ਗਈ ਨਾ, ਖੰਡ ਜਗ੍ਹਾ ਨੂੰ ਕਹਿੰਦੇ ਨੇ ਸੱਚ ਪਰਮੇਸ਼ਰ ਨੂੰ। ਉੱਥੇ ਸਿਮਰਨ ਹੋਣ ਲੱਗ ਗਿਆ ਸਤ ਕਰਤਾਰ, ਚੱਕੀਆਂ ਆਪਣੇ ਆਪ ਚੱਲ ਰਹੀਆਂ। ਇਹ ਗੁਰੂ ਨਾਨਕ ਦੇ ਘਰ ਦੀ ਬਰਕਤ ਹੈ। ਅੱਜ ਕੱਲ ਕੋ ਪਖੰਡੀ ਜਾਂ ਚਾਰ ਕਣੀਆਂ ਡੇਗ ਦੇਵੇ ਨਾ, ਪਤਾ ਲੱਗ ਜਾਏ ਵੀ ਇੱਧਰ ਕਿਸੇ ਨੇ ਚਾਰ ਕਣੀਆਂ ਪਾਤੀਆਂ ਪਟਿਆਲੇ ਦੇ ਪਰਲੇ ਪਾਸੇ, ਇੱਥੋਂ ਉੱਠ ਕੇ ਭੱਜ ਲਾਂਗੇ ਉਹਦੇ ਕੰਨੀ ਵਿੱਚ, ਰੱਬ ਤਾਂ ਫਿਰ ਉੱਧਰ ਆ ਗਿਆ, ਆਪਾਂ ਇੱਥੇ ਕੀ ਕਰੀ ਜਾਂਦੇ ਹਾਂ। ਭਟਕੇ ਹੋਏ ਨੇ ਲੋਕ ਅੱਜ ਕੱਲ੍ਹ, ਉਂਜੀ ਜਿੱਦਾਂ ਨੂੰ ਕਹਿੰਦੇ ਨੇ ਉਂਜੀ ਭੱਜ ਲੈਂਦੇ ਨੇ, ਕਦੀ ਰਾਜਸਥਾਨ ਨੂੰ ਭੱਜ ਲੈਂਦੇ ਨੇ, ਉੱਥੇ ਬਿਮਾਰੀਆਂ ਹਟਦੀਆਂ ਨੇ, ਕਦੇ ਇੱਧਰ ਪਹਾੜਾਂ ਕੰਨੇ ਵੀ ਕੰਨੀਆਂ ਜੇ ਲੈ ਕੇ ਭੱਜਲੇ ਸੀ ਲੋਕੀ। ਜੋ ਉਹਨਾਂ ਦਾ ਪਾਣੀ ਵਿਕ ਗਿਆ ਨਲਕਿਆਂ ਤੇ, ਕਹਿੰਦੇ ਸਭ ਬਿਮਾਰੀਆਂ ਹਟ ਜਾਂਦੀਆਂ ਨੇ ਪਹਾੜਾਂ ਕੰਨੀ ਕੰਨੀਆਂ ਭਰ ਭਰ ਕੇ ਬੱਸਾਂ ਤੇ ਲੱਦ ਕੇ ਲਈ ਆਉਣ ਲੋਕ, ਅੱਗੇ ਰਿਸ਼ਤੇਦਾਰਾਂ ਨੂੰ ਦੇਈ ਜਾਣ। ਕਹਿੰਦੇ ਹੁਣ ਨੀ ਬਿਮਾਰੀਆਂ ਲੱਗਣਗੀਆਂ, ਹੈ ਕੋਈ ਜਿਹਦਾ ਪਹਾੜ ਦੇ ਪਾਣੀ ਨਾਲ ਬਿਮਾਰੀਆਂ ਹਟੀਆਂ ਹੋਣ। ਫਿਰ ਇੱਧਰ ਬਠਿੰਡੇ ਵੱਲ ਵੀ ਦੌੜੇ ਸੀ ਲੋਕ ਖਾਸੇ, ਆ ਰਾਤ ਨੂੰ ਬੱਸਾਂ ਭਰ ਭਰ ਕੇ ਜਾਂਦੀਆਂ ਸੀ, ਕਹਿੰਦੇ ਸਭ ਬਿਮਾਰੀਆਂ ਹਟ ਜਾਂਦੀਆਂ ਨੇ ਰਾਤ ਨੂੰ ਜਾਂਦੇ ਸੀ। ਉੱਥੇ ਪਾਣੀ ਦੀ ਬੜੀ ਘਾਟ ਹੈ ਉੱਧਰ ਇਲਾਕੇ ਚ, ਉੱਧਰ ਸਥਾਨ ਹੈ ਮਾਨਸਾ ਦੇ ਕੋਲ ਆਪਣਾ ਵੀ ਭਗਤ ਧੰਨੇ ਦਾ ਗੁਰਦੁਆਰਾ। ਮਾਨਸਾ ਜਾ ਕੇ ਜਿਹਨੂੰ ਮਰਜ਼ੀ ਪੁੱਛ ਲਓ ਵੀ ਭਗਤ ਧੰਨੇ ਦਾ ਗੁਰਦੁਆਰਾ ਕਿੱਥੇ, ਕਿਉਂਕਿ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਨੇ ਦਿੱਲੀ ਵਚਨ ਕੀਤਾ ਸੀ ਵੀ ਸਾਰੇ ਭਗਤਾਂ ਦੇ ਸਥਾਨ ਬਣਾਏ ਨੇ, ਕਬੀਰ ਜੀ ਦੇ, ਨਾਮਦੇਵ ਜੀ ਦੇ, ਭਗਤ ਰਵਿਦਾਸ ਜੀ ਦੇ, ਸੈਨ ਭਗਤ ਜੀ ਦੇ, ਪਰ ਧੰਨੇ ਜੱਟ ਦਾ ਕਿਸੇ ਨੇ ਨਹੀਂ ਬਣਾਇਆ। ਇਹ ਪਿਰਤ ਹੈ ਆਪਣੀ, ਆਪਾਂ ਸਾਰੇ ਕੰਮਾਂ ਨੂੰ ਬਾਅਦ ਚ ਲੱਗਦੇ ਹੁੰਦੇ ਹਾਂ, ਸਭ ਤੋਂ ਧੰਨਾ ਵੀ ਬਾਅਦ ਵਿੱਚ ਲੱਗਿਆ, ਸਾਰੇ ਭਗਤਾਂ ਤੋਂ ਬਾਅਦ ਭਗਤ ਹੋਇਆ ਧੰਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛ ਲਓ, ਇਹ ਵਿਧ ਸੁਣ ਕੇ ਜਾਟ ਰੋ, ਸੁਣ ਕੇ ਵੀ ਕਬੀਰ ਭਗਤ ਹੋ ਗਏ, ਨਾਮਦੇਵ ਜੀ ਭਗਤ ਹੋ ਗਏ, ਰਵਿਦਾਸ ਸੈਨ ਨਾਈ ਭਗਤ ਹੋ ਗਏ, ਜੱਟ ਨਹੀਂ ਭਗਤ ਬਣ ਸਕਦਾ। ਇਹ ਵਿਧ ਸੁਣ ਕੇ ਜਾਟ ਰੋ, ਉੱਠ ਭਗਤੀ ਲਾਗਾ, ਫਿਰ ਧੰਨਾ ਭਗਤ ਹੋਇਆ ਸਭ ਤੋਂ ਬਾਅਦ। ਇਹ ਆਪਣਾ ਪੁਰਾਣਾ ਹੀ ਚੱਲਿਆ ਹੁੰਦਾ ਕਿ ਆਪਾਂ ਮਗਰੋਂ ਲੱਗਦੇ ਹੁੰਦੇ ਹਾਂ ਸਾਰੇ ਕੰਮਾਂ। ਸੰਗਤ ਪੁੱਛਦੀ, ਬਾਬਾ ਜੀ ਕਦੋਂ ਸੀ ਭਗਤ ਧੰਨੇ ਦਾ ਜਨਮ? ਮਹਾਂਪੁਰਸ਼ ਕਹਿੰਦੇ, ਸੰਤਾਂ ਭਗਤਾਂ ਦਾ ਜੰਮਣਾ ਮਰਨਾ ਨਹੀਂ ਹੁੰਦਾ, ਫਿਰ ਐਂ ਬਚਨ ਕਰ। ਆਪਣੇ ਮਹਾਂਪੁਰਸ਼ ਸੰਤ ਬਾਬਾ ਸੁਖਦੇਵ ਸਿੰਘ ਜੀ ਕੋਲ ਬੈਠੇ ਸੀ ਉਦੋਂ, ਉਹਨਾਂ ਨੇ ਯਾਦ ਰੱਖਿਆ ਭਾਸ਼ਾ ਵਿਭਾਗ ਵਾਲਿਆਂ ਤੋਂ, ਹੋਰ ਵੀ ਉਹ ਧੂੰਆਂ ਜ਼ਿਲ੍ਹਾ ਉੱਧਰ ਜ਼ਿਲ੍ਹਾ ਟਾਂਕ ਨਗਰ ਧੂੰਆਂ, ਉੱਥੇ ਮਾਜਰੀ ਪਿੰਡ ਵਿੱਚ ਹੋਇਆ ਭਗਤ ਧੰਨਾ ਰਜਾ ਰਾਜਸਥਾਨ ਦੇ ਵਿੱਚ। ਫਿਰ ਉੱਥੇ ਦੋ ਸਿੰਘ ਵੀ ਭੇਜੇ, ਪਤਾ ਵੀ ਕੀਤਾ, ਕਹਿੰਦੇ ਲਿਖੀ ਡੇਟ ਤਾਂ ਨਹੀਂ ਮਿਲਦੀ, ਪਰ ਪਿਤਾ ਪੁਰਖੀ ਗੱਲ ਚੱਲੀ ਆਉਂਦੀ ਹੈ ਕਿ ਬਸੰਤ ਪੰਚਮੀ ਦਾ ਜਨਮ ਦੇਣਾ ਧੰਨੇ ਦਾ, ਉੱਥੇ ਮਨਾਉਂਦੇ ਆਪਾਂ। ਫਿਰ ਆਪਣਾ ਸਥਾਨ ਹੈ ਉੱਧਰ ਕੱਲੋਂ ਕੋਟਲੀ ਨਗਰ ਦੇ ਵਿਚਾਲੇ ਦੇ, ਸੰਤ ਬਾਬਾ ਨਿਰੰਜਨ ਸਿੰਘ ਜੀ ਪਟਿਆਲੇ ਵਾਲਿਆਂ ਦਾ ਵੀ ਉੱਥੇ ਸਥਾਨ ਸੀ ਨਗਰ, ਕੱਲੋਂ ਕੋਟਲੀ ਦਾ ਇੱਕ ਵਾਰ ਦੱਸਿਆ, ਕਹਿੰਦੇ ਸਾਨੂੰ ਪਤਾ ਅਸੀਂ ਉੱਧਰ ਦੀ। ਉਹ ਉੱਥੇ ਜਾਂਦੇ ਸੀ ਲੋਕ ਰਾਤ ਨੂੰ, ਜਦ ਬੱਸਾਂ ਭਰ ਭਰ ਕੇ ਐਵੇਂ ਅਫਾੜ ਆਤੀ ਸੀ, ਕਿਸੇ ਨੇ ਗੱਲਬਾਤ ਕੱਖ ਨਹੀਂ ਸੀ ਹੈਗੀ, ਹਟਦੀਆਂ ਕਿਸੇ ਦੀ ਨਹੀਂ ਸੀ ਹੈਗੀਆਂ, ਉਈ ਰੌਲਾ ਪੈ ਗਿਆ ਬਸ। ਉੱਥੇ ਲੈਣਾ ਲੱਗ ਜਾ ਕਰਨ, ਪਾਣੀ ਮੁੱਕ ਜਾ ਕਰੇ ਲੋਕਾਂ ਦਾ, ਉਹ ਡਿੱਗੀ ਦਾ ਪਾਣੀ ਕਹਿੰਦੇ ਨੇ ਟੈਂਕੀ ਦੇ ਪਾਣੀ ਨੂੰ, ਡਿੱਗੀ ਦਾ ਪਾਣੀ, ਉਹ ਘੜੇ ਭਰ ਕੇ ਰੱਖਦੇ ਲੋਕਾਂ ਦੇ ਘਰਾਂ ਚੋਂ ਪਾਣੀ ਮੁੱਕ ਜਾ ਕਰੇ। ਉਹਨਾਂ ਨੇ ਪਿੰਡ ਵਾਲੇ ਨੇ ਵੀ ਗੱਲ ਬਣਾ ਲਈ ਵੀ ਜਿਹੜਾ ਪਿੰਡ ਚੋਂ ਪਾਣੀ ਪੀਏਗਾ ਨਾ ਉਹਦੇ ਗੋਡੇ ਨਹੀਂ ਠੀਕ ਹੁੰਦੇ। ਸਾਰਾ ਦਿਨ ਗਰਮੀ ਚ ਖੜੇ ਪਿਆਸੇ ਮਰੀ ਜਾਇਆ ਕਰਨ, ਥੋੜੇ ਬਹੁਤ ਤਾਂ ਗਰਮੀ ਚ ਖੜ ਕੇ ਹੇਲੋ ਲਕੋਂਜ ਵੀ ਠੀਕ ਹੋ ਗਏ ਹੋਣਗੇ ਕਈਆਂ ਦੇ। ਜੇ ਕੋਈ ਪੁੱਛਿਆ ਵੀ ਫਰਕ ਪਿਆ ਕੁਛ, ਕਹਿੰਦੇ ਹਾਂ ਥੋੜਾ ਜਿਹਾ ਪੈ ਗਿਆ, ਗਰਮੀ ਚ ਖੜੇ ਰਹੇ ਐਕਸਰਸਾਈਜ਼ ਥੋੜੀ ਜਿਹੀ ਹੋ ਗਈ, ਮਾੜਾ ਮੋਟਾ ਫਰਕ ਪੈ ਗਿਆ ਹੋਣਾ, ਦਸ ਕੁ ਦਿਨਾਂ ਮਗਰੋਂ ਫਿਰ ਉਸ ਤਰ੍ਹਾਂ ਹੀ ਹੋ ਗਏ ਹੋਣਗੇ। ਕਹਿਣ ਤੋਂ ਭਾਵ ਹੈ ਕਿ ਦੁਨੀਆ ਇੰਨੇ ਮਨ ਹੌਲੇ ਨੇ, ਜਿੱਦਣ ਨੂੰ ਕਹਿੰਦਾ ਉਦਣ ਨੂੰ ਭੱਜ ਜਾਂਦੇ ਨੇ, ਭਰੋਸੇ ਵਾਲੇ ਥੋੜੇ ਜਿਹੇ ਹੁੰਦੇ ਨੇ, ਜਿਨ੍ਹਾਂ ਨੂੰ ਗੁਰੂ ਤੇ ਪੂਰਨ ਭਰੋਸਾ ਹੁੰਦਾ ਵੀ ਦੁੱਖ ਆਵੇ, ਸੁੱਖ ਆਵੇ, ਘੱਟ ਆਵੇ, ਵੱਧ ਆਵੇ, ਅਸੀਂ ਗੁਰੂ ਦੇ ਦਰ ਤੋਂ ਬਿਨਾਂ ਨਹੀਂ ਕਿਤੇ ਜਾਣਾ। ਹਾਂ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜਿਨ੍ਹਾਂ ਦੇ ਨਿਸ਼ਚੈ ਜੇ ਸਤਿਗੁਰ ਮਹਾਰਾਜ ਸੁਖ ਬਖਸ਼ੋਗੇ ਤਾਂ ਵੀ ਤੇਰੇ ਅੱਗੇ ਅਰਦਾਸ ਕਰਾਂਗੇ, ਤੇ ਜੇ ਦੁੱਖ ਆ ਗਿਆ ਤਾਂ ਵੀ ਤੇਰੇ ਅੱਗੇ ਬੇਨਤੀ ਕਰਾਂਗੇ। ਅਸੀਂ ਹੋਰ ਨੀ ਕਿਸੇ ਦਰ ਤੇ ਜਾ ਕੇ ਨੱਕ ਰਗੜਨਾ, ਪਰ ਆਪਣੀ ਤਾਂ ਹੱਦ ਟੱਪੀ ਪਈ ਹੈ। ਗੁਰੂ ਗ੍ਰੰਥ ਸਾਹਿਬ ਵੀ ਮੱਥਾ ਟੇਕ ਜਾਂਦੇ ਹਾਂ, ਕਿਸੇ ਨੂੰ ਨਾਰਾਜ਼ ਨਹੀਂ ਹੋਣ ਦਿੰਦੇ, ਕਦੀ ਹੰਨੇ ਦੀ, ਕਦੀ ਬੰਨੇ ਦੀ, ਕਦੀ ਪਰਬਤ ਵਾਲੀ ਰੰਨੇ ਦੀ, ਢੋਲ ਟਮੱਕਾ ਸਰਵਰ ਦਾ ਵਿੱਚ ਖਿਜਮਤ ਬਾਬੇ ਨਾਨਕ ਦੀ ਨਹੀਂ ਨਾ ਨਾਰਾਜ਼ ਹੋਣ ਦਿੰਦੇ ਕਿਸੇ ਨੂੰ। ਜਿੱਥੇ ਮਰਜ਼ੀ ਨੱਕ ਰਗੜਾ ਲਓ ਉੱਥੇ ਰਗੜਦਾ, ਕਿਸੇ ਅੱਗੇ ਮਰਜ਼ੀ ਹੱਥ ਜੜਾ ਲਓ। ਉਹ ਗੁਰਸਿੱਖਾ ਤੇਰੇ ਕੇਸਾਂ ਚ ਅਮਰ ਤਾਂ ਪਾਇਆ ਸੀ ਵੀ ਗੁਰੂ ਤੋਂ ਬਿਨਾਂ ਹੋਰ ਨਾ ਝੁਕਾਈ ਕਿਸੇ ਦੇ ਅੱਗੇ, ਐਵੇਂ ਨੱਕ ਰਗੜਦਾ ਫਿਰੀ ਜਾਂ ਕਿਤੇ, ਪਤਾ ਨੀ ਕੀ ਹੋਇਆ ਹੋਇਆ ਆਪਾਂ ਨੂੰ। ਗੁਰੂ ਕਾ ਸਿੱਖ ਤਾਂ ਗੁਰੂ ਅੱਗੇ, ਜੀ ਕੀ ਬਿਰਥਾ ਹੋਏ ਤਾਂ ਗੁਰ ਪੈ ਅਰਦਾਸ ਕਰ। ਭਟਕਣਾ ਨੀ ਸਿੱਖ ਨੇ ਐਵੇਂ, ਗੁਰੂ ਦੇ ਚਰਨਾਂ ਚ ਬੇਨਤੀ ਕਰਨੀ। ਜਿੱਧਰ ਕੋਈ ਕਹਿੰਦਾ ਐਵੇਂ ਛੱਡ ਕੇ ਗੁਰੂ ਮਹਾਰਾਜ ਨੂੰ ਭੱਜ ਲੈਂਦੇ ਨੇ, ਭਟਕਦੇ ਫਿਰੀ ਜਾਂਦੇ। ਇਹ ਗੁਰੂ ਨਾਨਕ ਦਾ ਬਰਕਤਾਂ ਦਾ ਘਰ ਹੈ, ਇੱਥੇ ਤਾਂ ਜਿਹੜਾ ਵੀ ਕੋਈ ਚੱਲ ਕੇ ਆਇਆ ਉਹ ਖਾਲੀ ਨਹੀਂ ਗਿਆ, ਭਰੋਸੇ ਦੀ ਲੋੜ ਹੈ। ਸਾਰੀਆਂ ਚੱਕੀਆਂ ਆਪਣੇ ਆਪ ਹੀ ਚੱਲ ਰਹੀਆਂ ਨੇ, ਜਾ ਕੇ ਉਹਦੇ ਅਹਿਲਕਾਰ ਨੇ ਦੱਸਿਆ ਕਿ ਬਾਬਰ ਦੇਖ ਜਾ ਕੇ ਚੱਕੀ ਖਾਨੇ ਦੇ ਵਿੱਚ ਇੱਕ ਫਕੀਰ ਆਇਆ ਮਸਤਾਨਾ, ਸਾਰੀਆਂ ਚੱਕੀਆਂ ਆਪਣੇ ਆਪ ਚੱਲ ਰਹੀਆਂ ਨੇ, ਤੇ ਕੈਦੀ ਸੀ ਜਿੱਥੇ ਹਾਏ ਹਾਏ ਕਰਦੇ ਸੀ ਨਾ ਦੁਖੀ ਹੁੰਦੇ, ਉਹ ਉੱਥੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਮਸਤਾਨਾ ਜੋਗੀ, ਕਹਿੰਦੀ ਸਤ ਕਰਤਾਰ ਇੱਕ ਮਸਤਾਨਾ, ਚੱਕੀ ਤਾਂ ਜਪਦੀ ਸਤ ਕਰਤਾਰ ਇੱਕ ਮਸਤਾਨਾ ਜੋਗੀ, ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਬਾਬਰ ਦੇਖ ਜਾ ਕੇ ਚੱਕੀ ਖਾਨੇ ਚ ਸਭ ਚੱਕੀਆਂ ਆਪਣੇ ਆਪ ਚੱਲਦੀਆਂ। ਬਾਬਰ ਆ ਕੇ ਦੇਖਿਆ ਸਾਰੀਆਂ ਚੱਕੀਆਂ ਆਪਣੇ ਆਪ ਚੱਲਦੀਆਂ, ਸਤ ਕਰਤਾਰ, ਸਤ ਕਰਤਾਰ ਦੀ ਆਵਾਜ਼ ਆ ਰਹੀ। ਉਹ ਗੁਰੂ ਮਹਾਰਾਜ ਨੂੰ ਬਾਬਰ ਕਹਿੰਦਾ ਹੈ ਫਕੀਰ ਸਾਈਂ ਹੈ ਬਲੀ ਪੀਰ, ਆਪਾਂ ਕਰਮਾਤੀ ਕਹਿੰਦੇ ਹਾਂ, ਬਲੀ ਪੀਰ ਕਹਿੰਦੇ ਨੇ, ਤੁਸੀਂ ਬਾਹਰ ਆ ਜਾਓ। ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਇਕੱਲੇ ਨਹੀਂ ਆਵਾਂਗੇ, ਸਭ ਮਹਾਤਮਾ ਫਕੀਰ ਆਉਣਗੇ ਬਾਹਰ, ਫਿਰ ਨਿਕਲਾਂਗੇ। ਸੈਂਕੜੇ ਹਜ਼ਾਰਾਂ ਫਕੀਰ ਮਹਾਤਮਾ ਕੈਦ ਕੀਤੇ ਸੀ ਬਾਬਰ ਨੇ ਚੱਕੀ ਖਾਨੇ ਚ, ਜਿਵੇਂ 52 ਰਾਜੇ ਕੈਦ ਕੀਤੇ ਸੀ ਜਹਾਂਗੀਰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਚ। ਅਜੇ ਥੰਮ ਵੀ ਹੈਗੇ ਨੇ, ਕੁੰਡੇ ਵੀ ਹੈਗੇ ਨੇ ਜਿਨ੍ਹਾਂ ਨਾਲ ਬੰਨੇ ਹੋਏ ਸੀ ਰਾਜੇ, ਉਹੀ ਪਹਾੜੀਏ ਫਿਰ ਮਾਰਨ ਲੜਦੇ ਰਹੇ ਨੇ ਬਾਅਦ ਵਿੱਚ ਦਸਵੇਂ ਪਾਤਸ਼ਾਹ ਨਾਲ। ਏਡੇ ਕਿਰਤਕਾਨ ਲੋਕ ਸੀ ਉਹ, ਭੁੱਲ ਗਏ ਸੀ ਉਹ। ਬਾਹਰ ਆ ਗਏ ਸਾਰੇ ਕੈਦੀ ਜਿੰਨੇ ਫਕੀਰ ਮਹਾਤਮਾ ਸੀ। ਬਾਬਰ ਸਤਿਗੁਰ ਮਹਾਰ ਨੂੰ ਕਹਿੰਦਾ ਤੁਸੀਂ ਪੀਰ ਪੀਰ ਤਾਂ ਆਲਮ ਹੋ, ਪਹੁੰਚੇ ਹੋਏ ਹੋ, ਪੂਰੇ ਹੋ, ਪਰ ਫਕੀਰਾਂ ਵਾਲੀ ਤੁਹਾਡੇ ਕੋਲ ਨਿਸ਼ਾਨੀ ਕੋਈ ਵੀ ਨਹੀਂ। ਮਹਾਰਾਜ ਕਹਿੰਦੇ ਕਿਹੜੀ ਨਿਸ਼ਾਨੀ ਨਹੀਂ ਸਾਡੇ ਕੋਲ? ਉਹ ਕਹਿੰਦਾ ਫਕੀਰ ਦੇ ਮੋਢੇ ਚ ਇੱਕ ਬੋਕਾ ਪਾਇਆ ਹੁੰਦਾ ਚੰਮ ਦਾ, ਜਿਹਦੇ ਚੋਂ ਭੰਗ ਪਾ ਕੇ ਰੱਖਦਾ। ਇੱਕ ਫਕੀਰ ਦੇ ਹੱਥ ਵਿੱਚ ਲੱਕੜ ਦਾ ਭਾਂਡਾ ਹੁੰਦਾ, ਉਹਨੂੰ ਕਾਸਾ ਕਹਿੰਦੇ ਨੇ, ਲੱਕੜ ਦਾ ਬਰਤਨ, ਉਹਦੇ ਚ ਪ੍ਰਸ਼ਾਦਾ ਛੱਕ ਕੇ ਸਿਰ ਤੇ ਮੂਧਾ ਮਾਰ ਲੈਂਦਾ, ਉਹ ਮੰਗਦਾ ਨਹੀਂ ਕਿਸੇ ਤੋਂ। ਸਤਿਗੁਰੂ ਮਹਾਰਾਜ ਕਹਿੰਦੇ ਬਾਬਰ ਇਹ ਤਾਂ ਚੀਜ਼ਾਂ ਹੈਗੀਆਂ ਸਾਡੇ ਕੋਲ? ਕਹਿੰਦਾ ਜੀ ਦਿਸਦੀਆਂ ਤਾਂ ਹੈ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਭਾਉ ਤੇਰਾ ਭਾਂਗ, ਖੱਲੜੀ ਮੇਰਾ ਚੀਤ, ਤੋ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ। ਮਹਾਰਾਜ ਕਹਿੰਦੇ ਉਹ ਪ੍ਰੇਮ ਦੀ ਭੰਗ ਅਸੀਂ ਚਿੱਤ ਰੂਪੀ ਬੋਕੇ ਚ ਪਾਈਏ, ਜਿਹੜੀ ਸਾਨੂੰ ਹਰ ਸਮੇਂ ਚੜੀ ਰਹਿੰਦੀ ਹੈ, ਉਤਰਦੀ ਨਹੀਂ ਕਦੇ, ਤੇ ਪਰਮੇਸ਼ਰ ਦੇ ਦਰਸ਼ਨਾਂ ਦੀ ਭੁੱਖ ਲੱਗੀ ਰਹਿੰਦੀ, ਜਿਹੜਾ ਅਸੀਂ ਕਾਸਾ ਫੜਿਆ ਹੱਥ ਵਿੱਚ। ਇਹ ਦੱਸਦੇ ਨੇ ਵੀ ਫਕੀਰ ਨੂੰ ਕਿਹੜੇ ਗੁਣ ਧਾਰਨ ਕਰਨੇ ਚਾਹੀਦੇ। ਪ੍ਰੇਮ ਰੂਪੀ ਭੰਗ ਚਿੱਤ ਰੂਪੀ ਬੁੱਕੇ ਚ ਪਾ ਕੇ ਹਰ ਵੇਲੇ ਜਿਹੜੀ ਚੜੀ ਰਹੇ ਦਿਨ ਰਾਤ ਦੀ ਮਸਤੀ, ਜਿਨ੍ਹਾਂ ਨੇ ਉਹ ਗੁਰੂ ਦੇ ਪ੍ਰੇਮ ਦੇ ਪਿਆਲੇ ਵਿੱਚੋਂ ਇੱਕ ਘੁੱਟ ਭਰ ਕੇ ਪੀ ਲਈ ਨਾ, ਉਹ ਚਰਖੜੀਆਂ ਤੇ ਚੜ ਕੇ ਮਸਤੀ ਨਹੀਂ ਉਤਰੀ ਫਿਰ। ਨਾਨਕ ਤੇ ਜਨ ਮਸਤ ਭਏ ਹੈ ਪੀਤੇ ਮਦ ਮਤਵਾਲੇ, ਜਿਨ੍ਹਾਂ ਨੇ ਗੁਰੂ ਦੇ ਪਿਆਲੇ ਚ ਇੱਕ ਘੁੱਟ ਵੀ ਪੀ ਲਿਆ ਭਰ ਕੇ, ਬੰਦ ਬੰਦ ਕੱਟੇ ਗਏ ਉਹਨਾਂ ਦੇ, ਪਰ ਮਸਤੀ ਘਟੀ ਨਹੀਂ ਹੈ। ਇਹ ਕਾਹਦੀ ਮਸਤੀ ਹੈ ਕਿ ਪਹਿਲਾਂ ਧਨ ਗਿਆ, ਫਿਰ ਧਰਮ ਗਿਆ, ਫਿਰ ਇੱਜ਼ਤ ਗਈ, ਫਿਰ ਰੱਬ ਤੋਂ ਬੇਮੁਖ ਹੋ ਗਿਆ, ਜਦੋਂ ਕਿਡਨੀਆਂ ਖਰਾਬ ਹੋ ਗਿਆ ਫਿਰ ਡਾਕਟਰਾਂ ਨੇ ਵੀ ਕਹਿਤਾ ਵੀ ਹੁਣ ਇਲਾਜ ਨਹੀਂ ਹੈ। ਇਹ ਹੈ ਮਸਤੀ ਆਪਣੀ, ਮਸਤੀ ਤਾਂ ਉਹ ਹੈ ਖੋਪਰ ਲੈ ਗਏ, ਬੰਦ ਬੰਦ ਕੱਟੇ ਗਏ, ਚਰਖੜੀਆਂ ਤੇ ਚੜ ਗਏ, ਤੁੰਬੇ ਤੁੰਬੇ ਕਰਕੇ ਉੱਡ ਗਿਆ ਸਰੀਰ, ਪਰ ਉਹ ਮਸਤੀ ਨਹੀਂ ਕੱਟੀ ਹੈ। ਉਹ ਵਰਤਣਾ ਜੇ ਨਸ਼ਾ ਵਰਤਣਾ, ਨਾਮ ਬਾਣੀ ਦਾ ਵਰਤਣਾ। ਜਿਹੜੀ ਪੰਜਾਬ ਦੀ ਜਵਾਨੀ ਤੇ ਲੋਕੀ ਫਕਰ ਕਰਦੇ ਹੁੰਦੇ ਸੀ, ਅੱਜ ਉਹ ਨਸ਼ਿਆਂ ਦੀ ਜਵਾਨੀ ਬਣ ਗਈ, ਬਰਬਾਦੀ ਵੱਲ ਤੁਰ ਪਏ ਪੜ੍ਹੇ ਲਿਖੇ ਨੌਜਵਾਨ। ਇਹ ਕੀ ਸੇਧ ਦੇ ਦੇਣਗੇ ਕਿਸੇ ਨੂੰ ਜੀਵਨ ਸੇਧ, ਕੀ ਇੱਥੇ ਇਹਨਾਂ ਤੇ ਕੋਈ ਮਾਣ ਕਰੇਗਾ? ਤਾਂ ਆਪ ਵਿਚਾਰੇ ਤਰਸਦੇ ਫਿਰਦੇ ਨੇ, ਡਗਮਗ ਡਗਮਗ ਕਰਦੇ ਫਿਰਦੇ ਨੇ ਚਾਰ ਦਿਨਾਂ ਵਾਸਤੇ। ਸਤਿਗੁਰੂ ਮਹਾਰਾਜ ਕਹਿੰਦੇ ਸਾਡੇ ਕੋਲ ਹੈਗੀਆਂ ਨੇ ਸਾਰੀਆਂ ਚੀਜ਼ਾਂ, ਚਿੱਤ ਰੂਪੀ ਬੋਕੇ ਵਿੱਚ ਪ੍ਰੇਮ ਰੂਪੀ ਭੰਗ ਪਾਈਏ ਜਿਹੜੀ ਸਦਾ ਹੀ ਚੜੀ ਰਹਿੰਦੀ, ਤੇ ਦਰਸ਼ਨਾਂ ਦੀ ਭੁੱਖ ਲੱਗੀ ਰਹਿੰਦੀ, ਕਾਸਾ ਫੜਿਆ ਸਾਡੇ ਹੱਥ। ਜੇ ਸਤਿਗੁਰਾਂ ਨੂੰ ਜਨੇਊ ਪਾਉਣ ਲੱਗੇ, ਮਹਾਰਾਜ ਕਹਿੰਦੇ ਆਹ ਧਾਗੇ ਦਾ ਬਣਾਇਆ ਹੋਇਆ ਨਹੀਂ ਅਸੀਂ ਪਾਉਣਾ, ਜਨੇਊ ਨੂੰ ਮਾੜਾ ਨਹੀਂ ਕਹਿੰਦੇ। ਜਨੇਊ ਧਾਰਨ ਕਰਨ ਵਾਲੇ ਨੂੰ ਗੁਣ ਧਾਰਨ ਵਾਸਤੇ ਕਹਿੰਦੇ ਨੇ। ਮਹਾਰਾਜ ਕਹਿੰਦੇ ਜੇ ਜਨੇਊ ਪਾਉਣਾ ਤਾਂ ਦਇਆ ਦੀ ਕਪਾਹ ਚਾਹੀਦੀ ਹੈ, ਉਹਦੇ ਚ ਤੇਰੇ ਚ ਦਇਆ ਚਾਹੀਦੀ ਹੈ, ਤੇ ਸੰਤੋਖ ਦਾ ਸੂਤ ਚਾੜਿਆ, ਸੰਤੋਖ ਦਾ ਸੂਤ ਹੋਣਾ ਚਾਹੀਦਾ, ਜੱਤ ਦੀਆਂ ਵੱਟਾਂ ਵੱਟ ਚਾੜਿਆ ਹੋਣਾ ਚਾਹੀਦਾ, ਤੇ ਸਤ ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ। ਜਨੇਊ ਧਾਰਨ ਵਾਲੇ ਨੂੰ ਉਪਦੇਸ਼ ਕਰਦੇ ਨੇ ਗੁਣ ਧਾਰਨ ਕਰੇ, ਤਾਂ ਤੇਰਾ ਜਿਨੇ ਉਤਾਰਿਆ ਸਫਲ ਹੈ। ਤੇਰੇ ਅੰਦਰ ਦਇਆ ਸੰਤੋਖ ਜਤ ਸਤ ਹੋਣਾ ਚਾਹੀਦਾ। ਜੇ ਜੋਗੀ ਕਹਿੰਦੇ ਜੀ ਤੁਸੀਂ ਕੰਨਾਂ ਚ ਮੁੰਦਰਾਂ ਪਾ ਲਓ, ਪਿੰਡੇ ਤੇ ਸਵਾਹ ਮੰਨ ਲਓ, ਹੱਥ ਵਿੱਚ ਡੰਡਾ ਫੜ ਲਓ, ਝੋਲੀ ਪਾ ਲਓ ਮੋਢੇ ਚ, ਮਹਾਰਾਜ ਕਹਿੰਦੇ ਇਹ ਤਾਂ ਗੱਲਾਂ ਸੀ ਪਹਿਲਾਂ ਹੀ ਧਾਰੀਆਂ ਨੇ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ। ਜੋਗੀਆਂ ਦਾ ਸਭ ਤੋਂ ਜਿਹੜਾ ਉੱਤਮ ਪੰਥ ਉਹਨੂੰ ਆਈ ਪੰਥੀ ਕਹਿੰਦੇ ਨੇ, ਕਹਿੰਦੇ ਅਸੀਂ ਪੰਥ ਧਾਰਿਆ ਹੋਇਆ ਆਈ ਪੰਥੀ। ਜੋਗੀ ਨੂੰ ਮਾੜਾ ਨਹੀਂ ਕਹਿੰਦੇ, ਮਹਾਰਾਜ ਕਹਿੰਦੇ ਤੂੰ ਸੰਤੋਖ ਧਾਰਨ ਕਰ ਜੇ ਮੁੰਦਰਾਂ ਪਾਈਆਂ, ਫਿਰ ਸ਼ੁਭ ਗੁਣਾਂ ਦੀ ਝੋਲੀ ਧਾਰਨ ਕਰ, ਧਿਆਨ ਦੀ ਭਭੂਤੀ ਮਲ, ਜੁਗਤ ਦਾ ਡੰਡਾ ਫੜ। ਇਹ ਨਹੀਂ ਕਿ ਘਰ ਬਾਰ ਛੱਡ ਦਿੱਤਾ, ਜੁਗਤ ਆਈ ਨਹੀਂ ਹੈ, ਫਿਰੀ ਗਿਆ ਸਾਡੇ ਨੂੰ ਚਾਰ ਦੋ ਪ੍ਰਸ਼ਾਦਿਆਂ ਵਾਸਤੇ ਡਗਮਾ ਕਰਦਾ। ਤੈਨੂੰ ਜੋਗੀਆ ਜੁਗਤ ਨਹੀਂ ਆਈ, ਛੱਡ ਘਰ ਬਾਰ ਬਹਿ ਗਿਆ ਵੇ, ਤੈਨੂੰ ਜੋਗੀਆ ਜੁਗਤ ਨਾ ਆਈ, ਛੱਡ ਘਰ ਬਾਰ ਬਹਿ ਗਿਆ। ਇਸ ਕਰਕੇ ਮਹਾਰਾਜ ਨੇ ਕਿਸੇ ਨੂੰ ਮਾੜਾ ਨਹੀਂ ਆਖਿਆ, ਪਰ ਅਸੂਲ ਦੱਸੇ ਨੇ। ਹੁਣ ਆਪਾਂ ਨੂੰ ਪੰਜ ਕਾਰ ਬਖਸ਼ੇ ਨੇ ਮਹਾਰਾਜ ਨੇ, ਕੰਘਾ ਧਾਰਨ ਕਰਨਾ ਹੈ, ਕੇਸ ਸਾਫ ਕਰਨ ਵਾਸਤੇ ਇਕੱਲੇ ਥੋੜਾ, ਉਹ ਤਾਂ ਕੰਘੀ ਨਾਲ ਵੀ ਕਰਦੇ ਨੇ ਲੋਕ। ਲੱਕੜ ਦਾ ਕੰਘਾ ਕਿਉਂ ਬਖਸ਼ਿਆ? ਪਲਾਸਟਿਕ ਦੀ ਕੰਘੀ ਮਸ਼ੀਨ ਵਿੱਚ ਬਣਦੀ ਹੈ, ਪਲਾਸਟਿਕ ਢਾਲ ਕੇ, ਲੱਕੜ ਦਾ ਕੰਘਾ ਮਸ਼ੀਨ ਚ ਨਹੀਂ ਬਣਦਾ, ਉਹਨੂੰ ਆਰੀ ਨਾਲ ਚੀਰ ਕੇ ਬਣਾਇਆ ਜਾਂਦਾ। ਕੰਘਾ ਕਹਿੰਦਾ ਮੈਂ ਆਪਣੇ ਆਪ ਨੂੰ ਚਰਾਇਆ ਆਰੀ ਨਾਲ, ਹੁਣ ਹਉਮੈ ਦੀ ਪੰਡ ਚੱਕੀ ਫਿਰਦਾ, ਦਿਖਾਵਾ ਸਾਡੇ ਵਾਂਗੂ ਕਰੀ ਫਿਰਦਾ। ਤੇ ਉਹ ਕਹਿੰਦਾ ਮੇਰੀ ਸੇਵਾ ਹੈ, ਕੇਸਾਂ ਚ ਮੁਰਦਾ ਕੇਸ ਕੱਢ ਕੇ ਸਾਫ਼ ਸੁਥਰੇ ਰੱਖਣੇ, ਆਪਣੇ ਮਨ ਦੇ ਖਿਆਲ ਪਵਿੱਤਰ ਰੱਖਣੇ ਨੇ, ਕੰਘਾ ਤਾਂ ਧਾਰਿਆ। ਫਿਰ ਕੇਸ ਤਾਂ ਬਖਸ਼ੇ ਨੇ ਵੀ ਭਾਣੇ ਵਿੱਚ ਵਿਚਰਨਾ, ਜਿਵੇਂ ਪਰਮੇਸ਼ਰ ਨੇ ਤੈਨੂੰ ਬਣਾਇਆ ਉਸ ਤਰ੍ਹਾਂ ਰਹਿਣ ਦਾ ਮਤਲਬ ਭਾਣੇ ਚ, ਦੁੱਖ ਆਵੇ ਸੁੱਖ ਆਵੇ ਖੁਸ਼ੀ ਆਵੇ ਗਮੀ ਆਵੇ ਉਹਦੇ ਭਾਣੇ ਚ ਮੰਨਣਾ, ਕੇਸ ਰੱਖਣ ਦਾ ਮਤਲਬ ਹੈ। ਕੜਾ ਤਾਂ ਪਾਇਆ ਵੀ ਅੱਜ ਇਹਨਾਂ ਹੱਥਾਂ ਨਾਲ ਅੰਮ੍ਰਿਤ ਛੱਕ ਕੇ ਤੂੰ ਗੁਰੂ ਦਾ ਸਿੰਘ ਬਣਿਆ, ਇਹ ਅੱਜ ਤੋਂ ਹੱਥ ਗੁਰੂ ਦੇ ਹੋ ਗਏ ਨੇ, ਇਹਨਾਂ ਨਾਲ ਮਾੜੇ ਕੰਮ ਨਾ ਕਰੀ, ਤਾਂ ਕੜਾ ਪਾਇਆ। ਗੁਣ ਧਾਰਨ ਕਰਨੇ ਨੇ ਉਹ, ਕਿਰਪਾਨ ਤਾਂ ਬਖਸ਼ੀ ਹੈ, ਇਹ ਦਇਆ ਦਾ ਚਿੰਨ ਹੈ, ਕਿਰਪਾ ਆਣ ਤਾਂ ਕਿਰਪਾਨ ਸ਼ਬਦ ਬਣੇ। ਗਊ ਤੇ ਗਰੀਬ ਤੇ ਕਿਰਪਾ ਕਰਨ ਵਾਸਤੇ ਤੇ ਆਪਣੀ ਇੱਜ਼ਤ ਦੀ ਰਾਖੀ ਵਾਸਤੇ ਦਇਆ ਦਾ ਚਿੰਨ੍ਹ ਦਇਆ ਧਾਰਨ ਕਰਨੀ ਹੈ, ਕਿਰਪਾਨ ਤਾਂ ਬਖਸ਼ਿਸ਼ ਕੀਤੀ। ਇੱਕ ਸ਼ਹਿਰਾ ਬਖਸ਼ਿਆ, ਸੀਲ ਜੱਤ ਕੀ ਕੱਛ ਪਹਿਰ ਪਕੜਿਓ ਹਥਿਆਰ, ਇਹ ਤਾਂ ਬਖਸ਼ਿਆ ਮਹਾਰਾਜ ਨੇ। ਗੁਣ ਉਹੀ ਨੇ ਜਿਹੜੇ ਦੂਜਿਆਂ ਨੂੰ ਦੱਸੇ ਨੇ ਮਹਾਰਾਜ ਨੇ, ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵਟ, ਉਹੀ ਗੁਣ ਧਾਰਨ ਕਰਨੇ। ਹੁਣ ਦੇਖ ਲਓ ਆਪਾਂ ਕਾਰ ਤਾਂ ਪਾਏ ਨੇ ਪਰ ਇਹਨਾਂ ਚ ਗੁਣ, ਭਾਈਆਂ ਨੂੰ ਤਾਂ ਭਾਈ ਲੁੱਟ ਲੁੱਟ ਕੇ ਖਾਈ ਜਾਂਦੇ ਨੇ, ਸੰਤੋਖ ਕਿੱਥੇ ਹੈ? ਸੰਤੋਖ ਆਪਣੇ ਗੁਣ ਧਾਰਨ ਕਰਨ ਵਾਸਤੇ ਸਤਿਗੁਰਾਂ ਨੇ ਬਖਸ਼ਿਆ। ਪੰਜ ਕਕਾਰਾਂ ਦੀ ਰਹਿਤ ਵਿੱਚ ਸਾਰੇ ਧਰਮਾਂ ਦੀ ਫਿਲਾਸਫੀ ਆ ਜਾਂਦੀ ਹੈ। ਦੇਖੋ ਕਿੱਡੇ ਸਤਿਗੁਰੂ ਮਹਾਰਾਜ ਸੁਗੜ ਸਜਾਣ ਨੇ, ਕਿੱਡੇ ਸਾਇੰਸਦਾਨ ਨੇ, ਕਿੱਡੇ ਪ੍ਰਵੀਨ ਨੇ, ਇੱਕ ਇੱਕ ਗੱਲ ਨੁਕਤੇ ਦੀ ਦੱਸੀ ਆਪਾਂ ਨੂੰ ਸਤਿਗੁਰਾਂ। ਦੋਹ ਵਿਚਾਰ ਫਿਰ ਬਾਬਰ ਮਰ ਦੇ ਚਰਨਾਂ ਚ ਬਹਿ ਗਿਆ। ਮਹਾਰਾਜ ਕਹਿੰਦੇ ਉਹ ਬਾਬਰ ਤੂੰ ਜਾਬਰ ਹੈ? ਕਹਿੰਦੇ ਜੀ ਮੈਨੂੰ ਅੱਜ ਤੱਕ ਕਿਸੇ ਨੇ ਆਖਿਆ ਨਹੀਂ। ਮਹਾਰਾਜ ਕਹਿੰਦੇ ਆ ਜਿਹੜਾ ਕੁਛ ਤੋਂ ਖੂਨ ਕਰ ਰਿਹਾ ਗਰੀਬਾਂ ਮਜ਼ਲੂਮਾਂ ਦੇ ਪਿੰਜਰਿਆਂ ਤੇ, ਕੁਰਸੀ ਕਿੰਨਾ ਚਿਰ ਡਾ ਕੇ ਬੈਠੇਗਾ? ਖਿਆਲ ਕਰ ਤੇਰੇ ਵਾਸਤੇ ਦੋਜਕ ਦੀ ਅੱਗ ਬਲ ਰਹੀ ਹੈ, ਪਤਾ ਨੀ ਕਿੰਨੇ ਕੁ ਕਲਪ ਯੁੱਗ ਤੈਨੂੰ ਨਰਕ ਦੀ ਅੱਗ ਚ ਸੜਨਾ ਪਵੇਗਾ। ਤੈਨੂੰ ਰਾਜ ਭਾਗ ਦਿੱਤਾ, ਇਨਸਾਫ ਕਰ। ਉਹ ਜਿੱਥੇ ਕੋਈ ਮੰਤਰ ਨਹੀਂ ਚੱਲੇ, ਜੰਤਰ ਨਹੀਂ ਚੱਲੇ, ਉੱਥੇ ਗੁਰੂ ਨਾਨਕ ਦੇ ਬਾਣ ਐਸੇ ਮਾਰੇ। ਬਾਬਰ ਇੱਥੇ ਰੁਕ ਪਿੱਛੇ ਮੁੜ ਗਿਆ, ਫਿਰ ਅੱਗੇ ਨਹੀਂ ਆਇਆ। ਉਹ ਪਰਮੇਸ਼ਰ ਪ੍ਰੇਮ ਦੇ ਪਦਾਰਥ ਸ਼ਬਦ ਹੈ। ਉਦਾਹਰਨਾਂ ਤਾਂ ਹੋਰ ਵੀ ਇਤਿਹਾਸ ਵਿੱਚ ਹੈਗੀਆਂ ਨੇ। ਕਲਗੀਧਰ ਪਾਤਸ਼ਾਹ ਪਟਨਾ ਸਾਹਿਬ ਜਦੋਂ ਸ਼ਿਵ ਦੱਤ ਪੰਡਿਤ ਨੇ ਰਾਣੀ ਕੁਸ਼ਲਿਆ ਮੈਣੀ ਰਾਣੀ ਜਾਗ ਲਾਈ ਨਾ, ਤੇਰੇ ਸ਼ਹਿਰ ਵਿੱਚ ਗੋਬਿੰਦ ਰਾਏ ਪਰਮੇਸ਼ਰ ਦਾ ਅਵਤਾਰ, ਜੇ ਤੂੰ ਉਹਨਾਂ ਦੀ ਖੁਸ਼ੀ ਲੈ ਲਵੇ ਤੈਨੂੰ ਪੁੱਤਰ ਦਾ ਵਰ ਦੇ ਦੇਣਗੇ। ਉਹ ਫਿਰ ਪ੍ਰਸ਼ਾਦ ਤਿਆਰ ਕਰਕੇ ਅਰਦਾਸਾਂ ਬੇਨਤੀਆਂ ਕਰਦੀ ਹੈ, ਮਿਲ ਮੇਰੇ ਪ੍ਰੀਤਮਾ ਜੀਓ, ਹੁਣ ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ, ਮਰੀਏ ਹਾਵੈ, ਬਿਨ ਫਿਰ ਕਿਉਂ ਸੁਖ ਪਾਈਏ। ਗੁਰ ਆਗਿਆ ਕਰੋ ਬੇਨੰਤੀ, ਜੇ ਗੁਰ ਭਾਵੈ ਜਿਉਂ ਮਿਲੈ ਤਿਵੈ ਮਿਲਾਈਏ, ਆਪੇ ਮੇਲ ਲਏ ਸੁਖ ਦਾਤਾ, ਮਿਲਿਆ ਘਰ ਆਏ ਨਾਨਕ ਕਾਮਨ ਸਦਾ, ਸੁਹਾਗਣ ਨਾ ਫਿਰ ਮਰੇ ਨਾ ਜਾਏ। ਇਉਂ ਅਰਦਾਸਾਂ ਬੇਨਤੀ ਕਰਦੇ ਮਹਾਰਾਜ ਆਪਣੇ ਹਮਜੋਲੀਆਂ ਸਮੇਤ ਆ ਗਏ ਮਹਿਲਾਂ ਚ, ਰਾਣੀ ਦੀ ਗੋਦ ਵਿੱਚ ਆ ਕੇ ਬੈਠ ਗਏ। ਜਦ ਨੇਤਰ ਖੁੱਲੇ ਗੋਬਿੰਦ ਰਾਏ ਦੇ ਦਰਸ਼ਨ ਕੀਤੇ, ਸ਼ਾਂਤ ਹੋ ਗਿਆ ਮਨ, ਗੋਦ ਬਿਠਾ ਕੇ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛੱਕ ਕੇ ਕਲਗੀਧਰ ਪਾਤਸ਼ਾਹ ਕਹਿੰਦੇ ਮਾਤਾ ਤੇਰੀ ਇੱਛਾ ਕੀ ਹੈ? ਰਾਣੀ ਮੈਣੀ ਕਹਿੰਦੀ ਗੋਬਿੰਦ ਰਾਏ ਰਾਜ ਭਾਗ ਗੁਰੂ ਨੇ ਬਖਸ਼ਿਆ ਪਰ ਸਾਂਭਣ ਵਾਲਾ ਨਹੀਂ ਘਰ ਵਿੱਚ, ਪੁੱਤਰ ਦੀ ਦਾਤ। ਮਾਤਾ ਫਿਰ ਕਿਹੋ ਜਿਹਾ ਪੁੱਤਰ ਹੋਵੇ? ਭੁੱਲ ਗਈ ਵਿਚਾਰੀ। ਉਹ ਰਾਣੀ ਮੈਣੀ ਕਹਿੰਦੀ ਗੋਬਿੰਦ ਰਾਏ ਤੁਹਾਡੇ ਵਰਗਾ ਹੋਣਾ ਚਾਹੀਦਾ। ਕਲਗੀਧਰ ਪਾਤਸ਼ਾਹ ਕਹਿੰਦੇ ਮਾਤਾ ਮੇਰੇ ਵਰਗਾ ਤਾਂ ਮੈਂ ਹੀ ਹਾਂ, ਨਾ ਪਹਿਲਾਂ ਹੋਇਆ ਨਾ ਅੱਗੇ ਹੋਣਾ, ਮੇਰੇ ਵਰਗਾ ਹੋਇਆ ਕੋਈ? ਇੱਕ ਆ ਪਖੰਡੀ ਜਾਂ ਕਲਗੀ ਲਾ ਕੇ ਬਣਨ ਤਾਂ ਲੱਗਿਆ ਸੀ। ਕਲਗੀਧਰ ਪਾਤਸ਼ਾਹ ਦੀ ਰੀਸ ਕਰਨ ਲੱਗਿਆ, ਉਹ ਕਿਸੇ ਪਖੰਡੀ ਜੀ ਦੀ ਕਰ ਲੈ ਜੇ ਤਾਂ ਕਰਨੀ ਸੀ, ਤੈਨੂੰ ਪਤਾ ਨੀ, ਭੁੱਲ ਗਿਆ ਤੈਨੂੰ ਇਤਿਹਾਸ ਖਾਲਸੇ ਦਾ। ਉਹ ਵੀ ਕਲਗੀਧਰ ਪਾਤਸ਼ਾਹ ਬਣਨ ਲੱਗੇ, ਨਾ ਹੋਇਆ ਨਾ ਕੋਈ ਹੋਣਾ ਦੁਨੀਆ 'ਚ,
ਨਾ ਕੋਈ ਹੋਇਆ ਕਿਸੇ ਨੇ ਨਹੀਂ ਹੋਣਾ, ਵਾਜਾਂ ਵਾਲੇ ਗੁਰੂ ਵਰਗਾ, ਨਾ ਕੋਈ ਹੋਇਆ ਬਈ ਕਿਸੇ ਨਾ, ਵਾਜਾਂ ਵਾਲੇ ਗੁਰੂ ਵਰਗਾ, ਸਤਿ ਸ਼੍ਰੀ ਅਕਾਲ।
माता मेरे वर्गा तो मैं दुनिया च होर नहीं कोई होया ना होएगा। मैनू ही अपना पुत्र समझ लै। जदे बचन किता राणी मैणी दे मन विचों मां बनने वाली इच्छा ही खत्म करती सतगुरु महाराज। फिर बेनती कर दी गोविंद राय रोज महलां चाक के प्रसाद छकिया करो। ये दसो भी छको की करोगे? मैं उही तैयार करया करांगी। पदार्थां दा भुखा नहीं है गुरु, प्रेम दा भुखा। कलगीधर पाशाह कहंदे माता असी छोले दियां घुंगणियां दा प्रसाद रोज छकिया करांगे। आके किसी डाक्टर नूं भी पुछ लो भी किन्ना कु फायदा हुंदा है शरीर नूं उहदा। साइंसदान भी है कलगीधर पाशाह। रोज फिर प्रसाद छकिया करन महलां विच जाके। जिद्दन फिर नौवें पातशाह दा हुक्म गया पंजाब नूं आउणा सी ना, तैयारी कर ली। राणी मैणी गल विच लै के गलवक्कड़ी च बराग विच कहिंदी है गोबिंद राय तुसी तां बचन कीता सी वी रोज आके प्रसाद छकिया करांगे, तुसी तां हुण पंजाब नूं जाण लगे हो। माता जदों बच्चां नूं कठिया करके घुंगणियां छकाया करेंगी रोज मैं आके प्रसाद छकिया करांगा। अज भी छकदे ने सतगुरु उत्थे। एक अज कल दे गुरुआं दा पखंडियां वाला दा नहीं कथा एवें बनाई हुई। जदों तुसी पटना साहिब दर्शन करन जाओगे ना राणी मैणी दे गुरुद्वारे जाए उत्थे प्रसाद जिहड़ा मिलिया दस्यो कहदा है घुंगणियां दा प्रसाद वरतदा। अज भी छोलियां दे घुंगणियां दा प्रसाद वरताया जांदा। अज भी महाराज संगत भी छकदे ने रोज। ओ लड़की कहिंदी परमेश्वर प्रेम दे पदार्थ छकदा, पदार्थां दा भुखा नहीं हो। राजा कहिंदा ये तां ठीक है, फिर करदा की है भगवान, परमेश्वर की करदा? लड़की कहिंदी गल पुछनी है? कहिंदे हां। कहिंदे थल्ले उत्तर सिंघासन तों। जद राजा सिंघासन तो उतरिया लड़की सिंघासन ते बह गई। कहिंदे परमेश्वर आ करदा है, तेरे वर्गे नूं इक छिन च कंगाल कर देवे ते साडे वर्गे कंगाल नूं इक छिन च राजे बना देवे। छिन्नमय राओ रंक को करई, राओ रंक कर डारे, रीते भरे भरे सिख नावे, यह ताको व्यवहारे। ਉਹ ਭਰਿਆਂ ਨੂੰ ਖਾਲੀ ਤੇ ਖਾਲੀਆਂ ਨੂੰ ਇੱਕ ਛਿੰਚ ਭਰ ਦਿੰਦਾ ਪਰਮੇਸ਼ਰ, ਏਡੀ ਮਹਾਂ ਸ਼ਕਤੀ।
ਖਾਲੀ ਭਰ ਦੇਵੇ ਭਰਿਆਂ ਨੂੰ ਖਾਲੀ ਕਰ ਦੇਵੇ, ਇਹੋ ਤੇਰੇ ਜੋਜ ਦਾਤਿਆਂ। ਖਾਲੀ ਭਰ ਦੇਵੇ ਇਹੋ ਤੇਰੇ ਜੋਜ, ਵਾਹਿਗੁਰੂ
ਪਖਾਰੀਆਂ ਨੂੰ ਰਾਜੇ ਤੇ ਰਾਜਿਆਂ ਨੂੰ ਪਖਾਰੀ ਇੱਕ ਛਿੰਚ ਕਰ ਸਕਦਾ। ਪਰ ਸਤਿਗੁਰੂ ਮਹਾਰਾਜ ਤਾਂ ਕਹਿੰਦੇ ਨੇ ਜੇ ਕਿਤੇ ਨਦਰ ਪੱਠੀ ਹੋ ਜਾਏ ਨਾ ਪਰਮੇਸ਼ਰ ਦੀ, ਰਾਜਿਆਂ ਨੂੰ ਘਾਹ ਖਾਣ ਵੀ ਲਾ ਸਕਦਾ ਉਹ, ਤੇ ਮੰਗਿਆਂ ਤੇ ਭੀਖ ਨਹੀਂ ਮਿਲੇਗੀ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ। ਆਪਾਂ ਤਾਂ ਕਹਿੰਦੇ ਭੀਖ ਮੰਗਣ ਲਾ ਦਿੰਦਾ ਰਾਜਿਆਂ ਨੂੰ, ਸਤਿਗੁਰ ਕਹਿੰਦੇ ਮੰਗਿਆਂ ਵੀ ਭੀਖ ਨਹੀਂ ਮਿਲਦੀ ਫਿਰ ਰਾਜਿਆਂ ਨੂੰ। ਕਿਸੇ ਰਾਜੇ ਨੇ ਘਾਹ ਖਾਧਾ ਹੋਣਾ ਕਿ ਮਰਨੇ ਐਵੇਂ ਲਿਖਤਾ? ਖਾਧਾ ਹੋਣਾ ਜ਼ਰੂਰ, ਕਿਉਂਕਿ ਤਾਂ ਕਾਲ ਦੀ ਬਾਣੀ ਵਿੱਚ ਮਿੱਥਿਆ ਬਚਣ ਤਾਂ ਹੈ ਹੀ ਨਹੀਂ ਕੋਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਦਾਰਾ ਸਕੋ ਸ਼ਾਹ ਜਾਣਦਾ ਪੁੱਤਰ ਸ਼ਾਹ ਜਹਾਨ ਦਾਰਾ ਸਿਕੋ ਨੂੰ ਰਾਜ ਦੇਣਾ ਚਾਹੁੰਦਾ। ਜਦੋਂ ਬਿਮਾਰ ਹੋ ਗਿਆ ਔਰੰਗਜ਼ੇਬ ਨੇ ਦੂਜੇ ਭਾਈਆਂ ਨਾਲ ਮਿਲ ਕੇ ਸ਼ਾਹ ਜਹਾਨ ਨੂੰ ਕੈਦ ਚ ਬੰਦ ਕਰ ਦਿੱਤਾ। ਸ਼ਾਹ ਦਾਰਾ ਸਿਕੋ ਨੇ ਮੁਕਾਬਲਾ ਕੀਤਾ, ਹਾਰ ਗਿਆ, ਰਾਜ ਤੇ ਕਬਜ਼ਾ ਹੋ ਗਿਆ ਔਰੰਗਜ਼ੇਬ ਦਾ। ਜਦੋਂ ਅਜੇ ਸ਼ਾਹ ਜਹਾਨ ਰਾਜ ਕਰਦਾ ਸੀ, ਦਾਰਾ ਸਿਕੋ ਦੀ ਫੌਜ ਵਿੱਚ ਗੁਰਸਿੱਖ ਨੌਕਰੀ ਕਰਦਾ ਸੀ, ਗੁਰੂ ਕਾ ਸਿੱਖ। ਉਹਦੀ 2 ਤੋਂ 6 ਵਜੇ ਤੱਕ ਡਿਊਟੀ ਸੀ। ਇਸ਼ਨਾਨ ਕਰਕੇ ਡਿਊਟੀ ਤੇ ਖੜਿਆ, ਨਾਲੇ ਪਹਿਰਾ ਦਿੰਦਾ, ਨਾਲੇ ਆਸਾ ਜੀ ਦੀ ਵਾਰ ਦਾ ਪਾਠ ਕਰਦਾ। 16ਵੇਂ ਸਲੋਕ ਦੀ ਪੌੜੀ ਪੜ੍ਹੀ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰੈ ਸਿਰ ਧੰਦਾ ਲਾਏਂਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏ। ਦਾਰਾ ਸਿਕੋ ਨੇ ਪਾਠ ਸੁਣਿਆ, ਹੰਕਾਰ ਵਿੱਚ ਆ ਕੇ ਸਵੇਰੇ ਬੁਲਾ ਕੇ ਕਹਿੰਦਾ, ਸਿੱਖਾ ਤੂੰ ਵੀ ਝੂਠਾ, ਤੇਰੇ ਗੁਰੂ ਦੀ ਬਾਣੀ ਵੀ ਝੂਠੀ ਹੈ। ਕੌਣ ਸਾਨੂੰ ਘਾਹ ਖਾਣ ਲਾ ਸਕਦਾ, ਕੌਣ ਭੀਖ ਮੰਗਣ ਲਾ ਸਕਦਾ ਸਾਨੂੰ? ਗੁਰਸਿੱਖ ਕਹਿੰਦਾ, ਉਹ ਦਾਰਾ ਸਿਕੋ, ਮੈਂ ਤਾਂ ਝੂਠਾ ਹੋ ਸਕਦਾ, ਪਰ ਮੇਰੇ ਸਤਿਗੁਰਾਂ ਦੀ ਬਾਣੀ ਨਹੀਂ ਝੂਠੀ ਹੋ ਸਕਦੀ। ਕੋਈ ਸਮਾਂ ਆਇਆ ਫਿਰ ਤੈਨੂੰ ਦੱਸਾਂਗਾ। ਖੈਰ ਦਾਰਾ ਸਿਕੋ ਹਾਰ ਗਿਆ, ਦੌੜ ਗਿਆ, ਸਰਾਂਦਾ ਕੇ ਲੁੱਕ ਗਿਆ ਕਿਸੇ ਫਕੀਰ ਦੇ ਤਕੀਏ ਚ। ਫਕੀਰ ਨੇ ਗਿਆਨ ਦੇ ਬਾਣ ਮਾਰੇ, ਉਹ ਦਾਰਾ ਸਿਕੋ ਜਿਹੜੇ ਭਾਂਡੇ ਨੇ ਫੁੱਟਣਾ, ਲੁਕਾਉਂਦਾ ਫਿਰਦਾ ਇਹਨੂੰ, ਇਹ ਤਾਂ ਇੱਕ ਦਿਨ ਫੁੱਟਣਾ। ਖੈਰ ਉਹ ਨੱਚਣ ਲੱਗ ਗਿਆ, ਇੱਥੋਂ ਗ੍ਰਿਫਤਾਰ ਕਰ ਲਿਆ ਸਰਹੰਦ ਤੋਂ, ਹਾਥੀ ਦੇ ਅਹੁਦੇ ਚ ਬਿਠਾ ਕੇ ਦਿੱਲੀ ਨੂੰ ਲਈ ਜਾਂਦੇ ਨੇ। ਔਰੰਗਜ਼ੇਬ ਦਾ ਹੁਕਮ ਸੀ ਨਾ, ਜਿੱਥੇ ਵੀ ਹੋਵੇ ਫੜ ਕੇ ਲਿਆਓ, ਕਤਲ ਕਰਾਂਗੇ ਇਹਨੂੰ। ਸੱਕਾ ਭਾਈ ਕਤਲ ਕੀਤਾ ਸੀ ਦਾਰਾ ਸਿਕੋ ਔਰੰਗਜ਼ੇਬ ਨੇ। ਨਾਲੇ ਸਿਆਣੇ ਕਹਿੰਦੇ ਨੇ, ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਰਾਜਿਆਂ ਨੂੰ ਰਾਜ ਪਿਆਰਾ, ਭਾਈ ਨਹੀਂ ਪਿਆਰੇ ਹੁੰਦੇ। ਉਹ ਇੱਥੋਂ ਗ੍ਰਿਫਤਾਰ ਕਰਕੇ ਲਿਜਾ ਰਹੇ ਨੇ ਦਾਰਾ ਸਿਕੋ ਨੂੰ। ਹੁਣ ਹਾਥੀ ਨੇ ਹੌਲੀ ਹੌਲੀ ਤੁਰ ਕੇ ਦਿੱਲੀ ਕਈ ਦਿਨ ਲੱਗ ਜਾਣੇ। ਫੱਗਣ ਦਾ ਮਹੀਨਾ ਹੈ, ਛੋਲਿਆਂ ਦਾ ਖੇਤ। ਦਾਰਾ ਸਿਕੋ ਕਹਿੰਦਾ, ਮੈਨੂੰ ਥੱਲੇ ਤਾਰੋ, ਮੈਂ ਕਿਰਿਆ ਕਰਨੀ ਹੈ। ਛੋਲਿਆਂ ਵਾਲੇ ਖੇਤ ਜਾ ਕੇ ਬੈਠ ਗਿਆ, ਮੁਸ਼ਕਾਂ ਬੰਨੀਆਂ ਸੀ ਨਾ ਪੁੱਠੀਆਂ ਪਿਛਾਂ ਨੂੰ। ਹੁਣ ਕਿਰਿਆ ਦਾ ਪੱਜ ਬਣਾ ਕੇ ਛੋਲਿਆਂ ਵਾਲੇ ਖੇਤ ਚ ਬਹਿ ਕੇ ਮੂੰਹ ਨਾਲ ਛੋਲਿਆਂ ਦੀਆਂ ਟਾਂਟਾਂ ਤੋੜ ਤੋੜ ਕੇ ਖਾਂਦਾ, ਉਹ ਦਾਰਾ ਸਿਕੋ ਜਿਹੜਾ ਕਹਿੰਦਾ ਸੀ ਤੇਰੇ ਗੁਰੂ ਦੀ ਬਾਣੀ ਝੂਠੀ ਹੈ, ਤੂੰ ਵੀ ਝੂਠਾ। ਐਸੀ ਨੇਤ ਭਗਵਾਨ ਦੀ ਕਿ ਕੁਦਰਤੀ ਉਸੇ ਸਿਪਾਹੀ ਸਿੱਖ ਦੀ ਡਿਊਟੀ ਹੋਰ ਸਿਪਾਹੀਆਂ ਨਾਲ ਲੱਗੀ ਹੈ ਕਿ ਫੜ ਕੇ ਦਿੱਲੀ ਲਿਆਓ। ਉਹਨੇ ਮਗਰੋਂ ਫੜਿਆ ਹੋਇਆ ਸੀ ਦਾਰਾ ਸਿਕੋ, ਠੁੱਡਾ ਮਾਰ ਕੇ ਕਹਿੰਦਾ, ਉਹ ਹੰਕਾਰੀਆ, ਤੂੰ ਕਹਿੰਦਾ ਸਰ ਤੇਰੇ ਗੁਰੂ ਦੀ ਬਾਣੀ ਝੂਠੀ ਹੈ, ਕੌਣ ਸਾਨੂੰ ਘਾਹ ਖਵਾ ਸਕਦਾ? ਘਾਹ ਖਾ ਰਿਹਾ ਕਿ ਨਹੀਂ ਮੂੰਹ ਨਾਲ ਤੋੜ ਤੋੜ ਕੇ? ਪੁੱਬਾ ਮਾਰ ਮਾਰ ਕੇ ਦਾਰਾ ਸਿਕੋ ਰੋਕ ਕੇ ਕਹਿੰਦਾ, ਉਦੋਂ ਹੰਕਾਰ ਨੇ ਮੇਰੀ ਮੱਤ ਮਾਰੀ ਹੋਈ ਸੀ ਗੁਰਸਿੱਖਾ, ਤੂੰ ਵੀ ਸੱਚਾ, ਤੇਰੇ ਗੁਰੂ ਦੀ ਬਾਣੀ ਵੀ ਸੱਚੀ ਹੈ। ਇਹ ਵਿਚਾਲੇ ਜੇ ਤੁਸੀਂ ਛੱਡੇ ਨੀ, ਨਾਲੇ ਸਾਨੂੰ ਸਾਹਿਬ ਮਿਲ ਜਾਂਦਾ। ਹੁਣ ਸਮਾਪਤੀ ਵੇਲੇ ਛੱਡਦੇ ਸਾਰੇ ਵਿਚਾਲੇ ਜੇ ਕਰਨੇ, ਨਾਲੇ 2 ਮਿੰਟ ਸਾਹ ਹੋਰ। ਚਲੋ ਇਹਨਾਂ ਨੇ ਦੱਸਤਾ ਵੀ ਸਮਾਪਤੀ ਦਾ ਟਾਈਮ ਹੋ ਗਿਆ, ਉਹਨੂੰ ਅੱਗੇ ਨਾ ਵਧਾਇਓ ਪ੍ਰਕਰਨ। ਉਹ ਲੜਕੀ ਕਹਿੰਦੀ, ਰਾਜਨ ਇਹ ਕਰਦਾ ਪਰਮੇਸ਼ਰ, ਉਹ ਭੁਖਾਰੀਆਂ ਨੂੰ ਰਾਜੇ, ਰਾਜਿਆਂ ਨੂੰ ਭੁਖਾਰੀ ਇੱਕ ਛਿੰਚ ਬਣਾ ਦਿੰਦਾ। ਵਿਚਾਰ ਵੀ ਸਮਾਪਤ ਕਰਦੇ ਨੇ, ਟਾਈਮ ਵੀ ਸਮਾਪਤ ਹੋ ਗਿਆ, ਅੱਗੇ ਨੀ ਵਧਾਉਂਦੇ ਹੋਰ। 5 ਦੀਵਾਨ ਸੰਗਤਾਂ ਨੂੰ ਮਿਲੇ ਸੀ, ਅੱਜ 5ਵਾਂ ਦੀਵਾਨ ਹੁਕਮਨਾਮੇ ਤੋਂ ਬਾਅਦ ਸਮਾਪਤ ਹੋ ਜਾਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ 5 ਦਿਨ ਤੋਂ ਸੰਗਤਾਂ ਕਥਾ ਕੀਰਤਨ ਦਾ ਲਾਹਾ ਤੇ ਸੇਵਾ ਦਾ ਲਾਹਾ ਲੈ ਰਹੀਆਂ। ਉਧਰ ਲੰਗਰ ਦੇ ਪ੍ਰਵਾਹ ਚੱਲ ਰਹੇ ਨੇ, ਇਧਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ। ਸੰਗਤਾਂ ਨੇ ਤਨ ਕਰਕੇ, ਮਨ ਕਰਕੇ, ਧਨ ਕਰਕੇ, ਸੇਵਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਬਹੁਤ ਸੰਗਤ ਅੱਜ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜ੍ਹੀ ਹੈ। ਜ਼ਿਮੀਦਾਰ ਨੇ ਫਸਲ ਬੀਜੀ ਹੋਵੇ, ਝਾੜ ਪੂਰਾ ਨਿਕਲ ਆਵੇ, ਉਹਦੀ ਮਸ਼ਕਤ ਥਾਂ ਪੈ ਜਾਂਦੀ ਹੈ। ਜਿਹੜੇ ਸਮਾਗਮੀ ਸੰਗਤਾਂ ਅੰਮ੍ਰਿਤ ਛੱਕ ਲੈ ਨਾ ਖੰਡੇ ਬੱਟ ਦਾ, ਉਹ ਸਮਾਗਮ ਸਫਲਾ ਹੋ ਜਾਂਦਾ ਹੈ ਲੇਖੇ ਲੱਗ, ਕਿਉਂਕਿ ਮਿਸ਼ਨ ਤਾਂ ਇਹੀ ਹੈ ਨਾ ਆਪਣਾ। ਸੋ ਗੁਰੂ ਕਿਰਪਾ ਕਰੇ, ਇਸੇ ਤਰ੍ਹਾਂ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸੰਗਤ ਦੀ, ਗੁਰੂ ਦੀ ਸੇਵਾ, ਸਿੱਖੀ ਦਾਤ ਸੇਵਾ ਸਿਮਰਨ ਦੀ, ਦਾਤ ਚੜ੍ਹਦੀ ਕਲਾ ਰੱਖਣ, ਜਿਨ੍ਹਾਂ ਨੇ ਪ੍ਰੇਰਿਆ ਸੰਗਤਾਂ ਨੂੰ ਬਾਬਾ ਜੈਮਲ ਸਿੰਘ ਜੀ ਭਿੰਡਰ, ਇਹਨਾਂ ਨੂੰ ਸਤਿਗੁਰੂ ਮਹਾਰਾਜ ਕਾਲ ਪੁਰਖ ਦੇਹ ਰੋਗਤਾ ਤੰਦਰੁਸਤੀਆਂ ਦੀਰਘਾਯੂ ਬਖਸ਼ਣ, ਇਸੇ ਤਰ੍ਹਾਂ ਗੁਰਮਤਨਾ ਬਾਣੀ ਨਾਲ ਸੰਗਤਾਂ ਨੂੰ ਜੋੜਦੇ ਰਹਿਣ। ਹੁਣ ਕੁਛ ਮਿੰਟ ਉੱਪਰ ਹੋ ਗਏ, ਸਮਾਪਤੀ ਕਰੀਏ ਅਗਲਾ ਪ੍ਰੋਗਰਾਮ। ਸਾਰਾ ਸੰਗਤ ਨੂੰ ਬੇਨਤੀ ਕੀਤੀ ਜਾਣੀ ਹੈ, ਹੁਣ ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਹੁਕਮਨਾਮੇ ਸੁਣ ਕੇ। ਅਗਲਾ ਪ੍ਰੋਗਰਾਮ ਤਾਂ ਕੱਲ ਨੂੰ ਹੈ ਨਹੀਂ ਵੈਸੇ, ਇੱਥੇ ਪ੍ਰੋਗਰਾਮ ਤਾਂ ਸਤਸੰਗ ਵਿੱਚ ਹੁੰਦੇ ਰਹਿੰਦੇ ਨੇ। ਆਏ ਪਤਵੰਤੇ ਸੱਜਣਾਂ ਦਾ, ਸੇਵਾਦਾਰਾਂ ਦਾ, ਜਿਵੇਂ ਨਾਨਕ ਸਰ ਵਾਲੇ ਮਹਾਂਪੁਰਸ਼ ਪਹੁੰਚੇ ਹੋਏ ਨੇ, ਬਾਬਾ ਜਸਵੀਰ ਸਿੰਘ ਜੀ, ਬਾਬਾ ਬਲਕਾਰ ਸਿੰਘ ਜੀ, ਹੋਰ ਵੀ ਸਥਾਨ ਤੋਂ ਜਿਵੇਂ ਹੈੱਡ ਗ੍ਰੰਥੀ ਬਾਬਾ ਤਰਲੋਚਨ ਸਿੰਘ, ਬਾਬਾ ਜਗਤਾਰ ਸਿੰਘ, ਇਹ ਮਹਾਂਪੁਰਸ਼ਾਂ ਦੇ ਜਥੇਦਾਰ ਥਾਪੇ ਹੋਏ ਨੇ, ਜਿਹੜੇ ਸਿੱਖੀ ਦਾ ਨਾਮ ਬਾਣੀ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਅੰਮ੍ਰਿਤ ਛਕਾਉਂਦੇ ਨੇ। ਵੈਸੇ ਤਾਂ ਜਿਹੜਾ ਵੀ ਮਾਈ ਭਾਈ ਚੱਲ ਕੇ ਆਇਆ, ਸਤਿਗੁਰੂ ਮਹਾਰਾਜ ਸਭ ਦੀ ਪ੍ਰੇਮ ਸ਼ਰਧਾ ਭਾਵਨਾ ਜਾਣਦੇ ਨੇ, ਸਾਰਿਆਂ ਦਾ ਹੀ ਧੰਨਵਾਦ ਹੈ। ਸੋ ਆਓ ਹੁਣ ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜਨਾ ਹੈ। ਅਜੇ ਸਮਾਪਤੀ ਨਹੀਂ ਹੋਈ, ਵੈਸੇ ਸਮਾਪਤੀ ਤਾਂ ਸਤਿਗੁਰਾਂ ਦੇ ਸਰੂਪ ਜਾਣ ਤੋਂ ਬਾਅਦ ਹੋਣੀ ਹੈ, ਤੁਹਾਡੀ ਮਰਜ਼ੀ ਹੈ, ਜਾਣਾ ਚਲੇ ਜਾਓ, ਪਰ ਨੰਬਰ ਘੱਟ ਜਾਣਗੇ ਤੁਹਾਡੇ। ਜਿੰਨਾ ਚਿਰ ਹੁਕਮਨਾਮਾ ਨੇ ਨਾ ਸੁਣਦੇ, ਮੋਹਰ ਨਹੀਂ ਲੱਗਦੀ ਹੈ ਉਹਨਾਂ ਚ। ਜਿਹੜੇ ਕਾਗਜ਼ ਉੱਤੇ ਮੋਹਰ ਨਾ ਲੱਗੇ, ਤੁਸੀਂ ਸਾਰੇ ਤਕਰੀਬਨ ਜਾਣਦੇ ਹੋ ਉਹਦਾ ਹਾਲ ਕੀ ਹੁੰਦਾ।